ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਓ, ਇਹ ਸ਼ਬਦ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਉਚਾਰਨ ਕੀਤਾ ਆਸਾ ਰਾਗ ਦੇ ਵਿੱਚ ਵੀ ਹੈ ਅਤੇ ਇਸ ਤਰ੍ਹਾਂ ਰਹਿ ਰਾਸ ਦੇ ਪਹਿਲਿਆਂ ਸ਼ਬਦਾਂ ਵਿੱਚ ਵੀ ਹੈ। ਨੌ ਅੰਗ ਤੇ ਹੀ ਮਹਾਰਾਜ ਨੇ ਉਚਾਰਨ ਕੀਤਾ ਹੈ। ਇੱਥੇ ਜਿਵੇਂ ਲਿਖਿਆ ਇਸ ਸ਼ਬਦ ਵਿੱਚ, ਉਤ ਭੁੱਖ ਹੈ ਖਾਏ ਚੱਲੀ ਹੈ ਦੁੱਖ, ਰਾਗ ਆਸਾ ਵਿੱਚ 349 ਅੰਗ ਤੇ ਲਿਖਿਆ ਤਿੱਤ ਭੁੱਖ ਹੈ ਖਾਏ ਚੱਲੀ ਹੈ ਦੁੱਖ। ਇੱਥੇ ਉਤ ਹੈ, ਉੱਥੇ ਤਿੱਤ ਹੈ। ਦੇਦਾ ਰਹਿ ਨਾ ਚੁੱਕੈ ਭੋਗ, ਉੱਥੇ ਲਿਖਿਆ ਦੇਂਦਾ ਰਹਿ ਨਾ ਚੁੱਕੈ ਭੋਗ, ਉੱਥੇ ਬਿੰਦੀ ਲਾਈ ਹੈ, ਇੱਥੇ ਬਿੰਦੀ ਲਾਈ ਨਹੀਂ। ਇਉਂ ਪੜ੍ਹਨੇ ਦਾ ਧਿਆਨ ਰੱਖਣਾ, ਦੇਦਾ ਰਹਿ ਨਾ ਚੁੱਕੈ ਭੋਗ, ਥੋੜਾ ਜਿਹਾ ਫਰਕ ਪਾਉਣ ਲਈ ਫਿਰ ਉੱਥੇ ਦੇਂਦਾ ਲਿਖਤਾ, ਦੇਂਦਾ ਰਹਿ ਨਾ ਚੁੱਕੈ ਭੋਗ। ਪੁਰਾਣੀ ਬੋਲੀ ਵਿੱਚ ਜਿਹੜੀ ਸੀ ਨਾ, ਬਿੰਦੀਆਂ ਦੀ ਵਰਤੋਂ ਨਹੀਂ ਸੀ ਹੁੰਦੀ, ਪੁਰਾਣੀ ਬੋਲੀ ਚ ਬਹੁਤ ਘੱਟ, ਜਿੱਥੇ ਜ਼ਰੂਰਤ ਮਹਿਸੂਸ ਹੁੰਦੀ ਸੀ। ਫਿਰ ਹੌਲੀ ਹੌਲੀ ਤਬਦੀਲੀ ਹੋਈ ਇਸ ਗੱਲ ਦੀ ਤੇ ਸੰਸਾਰ ਨੇ ਕੁਛ ਆਪਣੀ ਰੀਤੀਆਂ ਪ੍ਰਾਰੰਭ ਕੀਤੀਆਂ, ਬਈ ਅਸੀਂ ਬਿੰਦੀਆਂ ਲਾਉਂਦੇ, ਅਸੀਂ ਹੋਰ ਲਾਉਂਦੇ ਹਾਂ, ਹੋਰ ਲਾਉਂਦੇ ਹਾਂ। ਸੋ ਕਾਫੀ ਮੇਰੇ ਖਿਆਲ ਚ ਅੱਜ ਦੇ ਯੁੱਗ ਚ ਉੱਚੇ ਵਿਦਵਾਨ ਗਿਆਨੀ ਹਰਬੰਸ ਸਿੰਘ ਜੀ ਪਟਿਆਲੇ ਵਾਲੇ, ਜਿਨ੍ਹਾਂ ਨੇ 14 ਪੋਥੀਆਂ ਲਿਖੀਆਂ, ਟੀਕਾਕਾਰ ਨੇ ਬੜੇ ਅੱਛੇ, ਲਗਭਗ ਸਾਰੇ ਹੀ ਉਹਨਾਂ ਨੂੰ ਸਤਿਕਾਰ ਦਿੰਦੇ ਨੇ, ਕੋਈ ਵੀ ਜਥੇਬੰਦੀ ਆ ਸਾਰੇ ਹੀ ਮੰਨਦੇ ਨੇ। ਉਹਨਾਂ ਨਾਲ ਕੁਦਰਤੀ 4 ਸਾਲ ਵਿਚਾਰ ਹੁੰਦੀ ਰਹੀ ਇਹ, ਕਿਉਂਕਿ ਪਟਿਆਲੇ ਇੱਕ ਗੁਰੂ ਘਰ ਹੈ ਹੋਤੀ ਮਰਦਾਨ, ਉੱਥੇ 5 ਸਾਲ ਕਥਾ ਕਰਨ ਦਾ ਮੌਕਾ ਮਿਲਿਆ, ਕਿਉਂਕਿ ਜਿਹੜੀ ਸੂਰਜ ਪ੍ਰਕਾਸ਼ ਦੀ ਕਥਾ ਇਹ ਪਟਿਆਲੇ ਸ਼ਹਿਰ ਦੇ ਵਿੱਚ ਵਿੱਚ ਹੀ 10 ਗੁਰੂ ਘਰਾਂ 'ਚ ਹੁੰਦੀ ਹੈ, ਪਟਿਆਲੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਫਤਿਹਗੜ੍ਹ ਸਾਹਿਬ ਸੂਰਜ ਪ੍ਰਕਾਸ਼ ਦੀ ਕਥਾ, ਬਹਾਦਰਗੜ੍ਹ ਗੁਰੂ ਘਰ ਨਾਲ ਹੀ ਪੈਂਦਾ ਉੱਥੇ, ਮੋਤੀ ਬਾਗ ਗੁਰਦੁਆਰੇ, ਹੋਤੀ ਮਰਦਾਨ ਦੇ ਗੁਰਦੁਆਰੇ, ਅਤੇ ਇਸੇ ਪ੍ਰਕਾਰ ਮਹੱਲਿਆਂ ਦੇ ਵਿੱਚ ਇਹ ਕੁਦਰਤੀ ਆ ਗਈ ਗੱਲ ਸਾਹਮਣੇ। ਸ੍ਰੀ ਅਨੰਦਪੁਰ ਸਾਹਿਬ, ਇਸੇ ਤਰ੍ਹਾਂ ਹੀ ਸ੍ਰੀ ਚਮਕੌਰ ਸਾਹਿਬ, ਦੀਵਾਨ ਹਾਲ ਮੰਜੀ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਜਿੰਨੇ ਵੀ ਵੱਡੇ ਸਥਾਨ ਨੇ ਉੱਥੇ ਹਰ ਰੋਜ਼ ਸ਼ਾਮ ਨੂੰ ਗੁਰੂ ਨਾਨਕ ਪ੍ਰਕਾਸ਼ ਜਾਂ ਸੂਰਜ ਪ੍ਰਕਾਸ਼ ਦੀ ਕਥਾ ਹੁੰਦੀ, ਬਹੁਤ ਸਾਰੇ ਦੇਸ਼ਾਂ ਵਿੱਚ ਹੁੰਦੀ ਹੈ ਇਹ ਕਥਾ, ਲੜੀਵਾਰ ਚੱਲਦੀ ਹੈ, ਇਹ ਤੋਂ ਸੰਗਤ ਸਿੱਖਿਆ ਲੈਂਦੀ ਹੈ। ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਵੀ ਇਹ ਕਥਾ ਕਿੱਥੇ ਕਿੱਥੇ ਹੁੰਦੀ ਅਤੇ ਕਿਵੇਂ ਹੁੰਦੀ ਹੈ। ਸ਼੍ਰੋਮਣੀ ਕਮੇਟੀ ਦੇ ਜਿੰਨੇ ਵੀ ਵੱਡੇ ਗੁਰੂ ਘਰ ਨੇ ਸਾਰਿਆਂ ਥਾਵਾਂ 'ਤੇ, ਕਈ ਛੋਟੀਆਂ ਥਾਵਾਂ 'ਤੇ ਜਿੱਥੇ ਸੰਗਤ ਚਾਹੇ ਉੱਥੇ ਗਿਆਨੀ ਲਾ ਕੇ ਕਥਾ ਕਰਵਾਈ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਕਥਾ ਨਹੀਂ ਕਿਤੇ ਹੁੰਦੀ, ਬਹੁਤ ਘੱਟ ਲੜੀਵਾਰ ਕਥਾ ਦੀ ਬਹੁਤ ਲੋੜ ਹੈ ਮਹਾਰਾਜ ਦੀ। ਸੋ ਇਸ ਤਰ੍ਹਾਂ ਇਹਨਾਂ ਪਾਠਾਂ ਦਾ ਵੀ ਧਿਆਨ ਰੱਖਣਾ ਅਤੇ ਧਿਆਨ ਰੱਖਣਾ ਆਪਣੀ ਅੰਦਰਲੀ ਅਵਸਥਾ ਦਾ ਵੀ। ਆਸਾ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਮਹਾਰਾਜ ਹੁਣ ਬਖਸ਼ਿਸ਼ ਕਰਦੇ ਨੇ, ਅਗਲਾ ਜਿਹੜਾ ਸ਼ਬਦ ਹੈ, ਕਈ ਸ਼ਬਦਾਂ ਦੀ ਐਸੀ ਹੁੰਦੀ ਕਿ ਜਿਵੇਂ ਸੰਪਰਦਾਵਾਂ ਨੇ, ਟਕਸਾਲ, ਇਹਨਾਂ ਦੀਆਂ ਉਥਾਨਕਾਂ ਹੁੰਦੀਆਂ ਨੇ, ਸ਼ਬਦ ਨੂੰ ਉਚਾਰਨ ਦਾ ਕੋਈ ਕਾਰਨ ਬਣ ਜਾਂਦਾ, ਵਜ੍ਹਾ ਬਣ ਜਾਂਦੀ। ਇਹ ਸੂਰਜ ਪ੍ਰਕਾਸ਼ ਵਿੱਚ ਹੀ ਇਹ ਚੀਜ਼ ਆਈ ਹੈ ਕਥਾ ਦੇ ਵਿੱਚ, ਭਾਵ ਗੁਰੂ ਨਾਨਕ ਪ੍ਰਕਾਸ਼ ਵਿੱਚ, ਕਿ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਰੇ ਪਾਸੇ ਦੇਸ਼ਾਂ ਸੰਤਰਾਂ ਦਾ ਰਟਨ ਕਰਕੇ ਵਾਪਸ ਆਏ ਨਾ, ਤਾਂ ਆਪਣੇ ਜਿੱਥੇ ਅਵਤਾਰ ਧਾਰਿਆ ਸੀ ਰਾਏ ਭੋਜ ਦੀ ਤਲਵੰਡੀ ਮਹਾਰਾਜ ਆਏ, ਉੱਥੇ ਨਗਰ ਤੋਂ ਬਾਹਰ ਬਾਹਰ ਭਾਈ ਬਾਲਾ ਜੀ ਦੇ ਪਿਤਾ ਜੀ ਦਾ ਨਾਮ ਸੀ ਚੰਦਰਭਾਨ, ਕਈ ਕਹਿੰਦੇ ਬਾਲਾ ਜੀ ਹੋਏ ਨਹੀਂ, ਕੋਲੋਂ ਹੀ ਸ਼ੋਸ਼ੇ ਛੱਡੀ ਜਾਂਦੇ ਰਹਿੰਦੇ। ਇਹੋ ਜਿਹੇ ਬੰਦੇ ਰੱਬ ਨੇ ਵੈਸੇ ਇੱਟ ਸਿੱਟ ਵਾਂਗੂ ਪੈਦਾ ਕੀਤੇ ਹੁੰਦੇ ਪੰਥ 'ਚ, ਉਹਨਾਂ ਦਾ ਆਪਣੇ ਕੰਮ ਤੁਰਿਆ ਜਾਂਦਾ। ਭਾਈ ਬਾਲਾ ਜੀ ਦੇ ਪਿਤਾ ਦਾ ਨਾਂ ਚੰਦਰਭਾਨ, ਉਹਨਾਂ ਦਾ ਖੂਹ ਅੱਜ ਵੀ ਉੱਥੇ ਹੈ, ਉਸੇ ਖੂਹ 'ਤੇ ਗੁਰੂ ਨਾਨਕ ਦੇਵ ਜੀ ਜਾ ਕੇ ਬੈਠੇ ਸੀ, ਹੁਣ ਵੀ ਹੈ, ਸੰਗਤ ਦਰਸ਼ਨ ਕਰਕੇ ਆਉਂਦੀ ਹੈ। ਸੋ ਮਾਤਾ ਪਿਤਾ ਜੀ ਨੂੰ ਪਤਾ ਲੱਗਿਆ ਜਦੋਂ ਆਏ ਘਰੋਂ, ਮਾਤਾ ਜੀ ਤਾਂ ਘਰੋਂ ਕੱਪੜੇ ਦੂਜੇ ਚੁੱਕ ਲਿਆਏ, ਕਿਉਂਕਿ ਜਿਹੜਾ ਗੇਰੂ ਰੰਗਾ ਜਾਂ ਚੋਲਾ ਪਾਉਂਦੇ ਸੀ ਮਾੜਾ ਲੰਬਾ ਜਿਹਾ ਚਰਨਾਂ ਤੱਕ, ਇਹਨਾਂ ਨੂੰ ਥੋੜ੍ਹੀ ਜਿਹੀ ਸਾਰਿਆਂ ਨੂੰ ਕੀ, ਸਾਡਾ ਇੱਕੋ ਇੱਕ ਲੜਕਾ ਸੀ, ਸਾਰਿਆਂ ਨੂੰ ਕਹਿਣਾ ਇਹ ਤਾਂ ਜੀ ਦੇਖੋ ਚੋਗਾ ਪਾ ਲਿਆ। ਜਦ ਮਹਾਰਾਜ ਬੇਦੀਆਂ ਦੇ ਪਿੰਡ ਗਏ ਸੀ ਇੱਕ ਵਾਰ, ਉੱਥੋਂ ਤਾਂ ਮਹਾਰਾਜ ਨੂੰ ਬੇਦੀਆਂ ਨੇ, ਜਦ ਬੈਠੇ ਸਤਿਗੁਰੂ ਕਹਿੰਦੇ ਇਸ ਤਾਂ ਭਾਈ ਬੈਠੇ ਹੈ, ਕਿਉਂ ਇਹ ਗੱਲ ਪ੍ਰਗਟ ਤਾਂ ਹੋਈ ਹੈ, 6ਵੇਂ ਪਾਤਸ਼ਾਹ ਇੱਕ ਵਾਰੀ ਇੱਧਰਲੇ ਪਾਸੇ ਗਏ ਸਰਿਆਲੀ ਵੱਲ, ਮਹਾਰਾਜ ਇੱਕ ਜਗ੍ਹਾ ਦਰਖਤ ਦੇ ਥੱਲੇ ਜਿਉਂ ਬੈਠੇ ਸ਼ਾਮ ਹੋ ਗਈ। ਮਹਾਰਾਜ ਅੱਜ ਕੀ ਗੱਲ, ਇੱਥੇ ਬੜਾ ਆਪ ਜੀ ਨੂੰ ਆਨੰਦ ਆ ਰਿਹਾ ਲੱਗਦਾ। ਸੱਚੇ ਪਾਤਸ਼ਾਹ ਹੱਸ ਕੇ ਕਹਿੰਦੇ ਇੱਥੇ ਗੁਰੂ ਨਾਨਕ ਦੇਵ ਜੀ ਬੈਠੇ ਸੀ ਕਿਸੇ ਸਮੇਂ। ਕਹਿੰਦੇ ਮਹਾਰਾਜ ਬੈਠੇ ਸੀ, ਇੱਥੇ ਕੋਈ ਨਿਸ਼ਾਨੀ ਨੀ, ਕੋਈ ਪਿੰਡ ਨੀ ਲਾਗੇ। ਮਹਾਰਾਜ ਕਹਿੰਦੇ ਓ ਗੱਲ ਹੋਈ ਸੀ ਜਦ ਇੱਥੇ ਬੈਠੇ ਸੀ ਨਾ ਆ ਕੇ ਮਹਾਰਾਜ ਇਹ ਦਰਖਤ ਦੇ ਥੱਲੇ, ਆ ਸਾਰਾ ਪਿੰਡ ਬੇਦੀਆਂ ਦਾ ਸੀ। ਕਹਿੰਦੇ ਉਸ ਵਕਤ ਕੀ ਹੋਇਆ, ਬੇਦੀਆਂ ਨੇ ਪਕੜ ਕੇ ਨਾ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਤੁਸੀਂ ਇੱਥੋਂ ਜਾਓ ਜੀ, ਤੁਸੀਂ ਸਾਡੀ ਬੇਦੀਆਂ ਦੀ ਨਾ ਕੁਲ ਨੂੰ ਲਾਜ ਲਾਤੀ, ਅੱਜ ਜਿਹੜੇ ਚੋਲੇ ਜੇ ਪਾਈ ਫਿਰਦੇ ਤੁਸੀਂ, ਇਹ ਚੰਗਾ ਕੰਮ ਨਹੀਂ ਕੀਤਾ ਹੈ। ਆਪਣੇ ਬੇਦੀਆਂ ਚ ਤਾਂ ਕੋਈ ਕਰਦਾ ਹੀ ਨਹੀਂ, ਆਪਣੇ ਬੇਦੀਆਂ ਚ ਤਾਂ ਕੰਮ ਕਾਰ ਕਰਦੇ ਆ, ਹੋਰ ਕੰਮ ਕਰਦੇ ਆ, ਆ ਤੁਸੀਂ ਸਾਧ ਬਣ ਕੇ ਨਵਾਂ ਹੀ ਕੰਮ ਕਰਦਾ। ਮਹਾਰਾਜ ਕਹਿੰਦੇ ਕੋਈ ਨੀ ਭਾਈ, ਉੱਠ ਜਾਂਦੇ ਹਾਂ ਅਸੀਂ, ਆਰਾਮ ਨਾਲ ਚਲੇ ਜਾਵਾਂਗੇ। ਉਹ ਹੋਰ ਇਕੱਠੇ ਹੋ ਖੁਣਸ ਕੇ ਇਸ ਗੱਲੋਂ ਆਏ ਸੀ ਕਿ ਅਸਲ ਗੱਲ ਇਹ ਸੀ ਕਿ ਉਹ ਇਹ ਕਹਿੰਦੇ ਸੀ ਵੀ ਕਿਤੇ ਇਹ ਇੱਥੇ ਮਹਾਰਾਜ ਦੀ ਥੋੜੀ ਬਹੁਤ ਵੱਡੇ ਪੁਰਖਿਆਂ ਦੀ ਜ਼ਮੀਨ ਵੀ ਸੀਗੀ, ਉਹਨਾਂ ਨੂੰ ਇਹ ਸੀ ਕਿਤੇ ਮਹਾਰਾਜ ਜ਼ਮੀਨ ਦਾ ਹੀ ਦਾਅਵਾ ਨਾ ਕਰ ਦੇਣ। ਆਮ ਦੁਨਿਆਵੀ ਲੋਕ ਐਂ ਸੋਚਦੇ ਹੁੰਦੇ, ਇੱਥੋਂ ਤੱਕ ਵੀ ਗਰਮੋ ਗਰਮੀ ਹੋ ਗਈ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਫਕੜ ਕੇ ਨਾ ਬਾਂਹ ਤੋਂ ਖੜਾ ਕਰਕੇ ਬੇਦੀਆਂ ਨੇ ਕਹਿੰਦੇ ਇੱਥੋਂ ਤੁਰ ਜਾ ਤੂੰ, ਸਾਨੂੰ ਲਾਜ ਲਾਈ ਹੈ। ਸੱਚੇ ਪਾਤਸ਼ਾਹ ਨੂੰ ਫਿਰ ਵੀਰ ਰਸ ਆ ਗਿਆ। ਮਹਾਰਾਜ ਕਹਿੰਦੇ ਚੰਗਾ, ਜਿਹੜੇ ਪਿੰਡ ਦਾ ਮਾਣ ਕਰਦੇ ਹੋ ਨਾ, ਇਹਦਾ ਤਾਂ ਥੇ ਵੀ ਨਹੀਂ ਰਹਿਣਾ, ਇੱਥੇ ਪਿੰਡ ਤਾਂ ਢਹਿ ਜਾਂਦੇ ਹੁੰਦੇ ਆ, ਥੇ ਵੀ ਰਹਿ ਜਾਂਦੇ ਆ, ਕੋਈ ਨਿਸ਼ਾਨੀ ਰਹਿ ਜਾਂਦੀ ਆ, ਉਹ ਪਿੰਡ ਦਾ ਥੇ ਵੀ ਨਾ ਰਹਾ। ਇਸ ਕਰਕੇ ਛੇਵੇਂ ਪਾਤਸ਼ਾਹ ਮਹਾਰਾਜ ਨੇ ਥਾਂ ਨੂੰ ਪ੍ਰਗਟ ਕੀਤਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਉਸ ਸਥਾਨ ਤੇ, ਜਿਵੇਂ ਥਾਂ ਨੇ ਸਾਰੇ, ਤਾਂ ਗੁਰੂ ਨਾਨਕ ਦੇਵ ਜੀ ਉਹ ਖੂਹ ਤੇ ਆ ਕੇ ਜਦ ਬੈਠੇ ਤਾਂ ਮਾਤਾ ਜੀ ਵੀ ਥੋੜਾ ਜਿਹਾ ਉਦਾਸ ਸੀਗੇ, ਵੀ ਇੱਛਾ ਤਾਂ ਸੀ ਪੁੱਤਰ ਜੀ ਕੁਛ ਕੰਮ ਕਾਰ ਕਰਨਗੇ, ਕੋਈ ਪਟਵਾਰੀ ਪਿਤਾ ਲੱਗਿਆ ਤਾਂ ਪਿਤਾ ਇਹ ਉਦੋਂ ਵੱਡੇ ਬਣ ਜਾਣਗੇ, ਜਾਂ ਸਾਡੇ ਇਲਾਕੇ ਚ ਇੱਜ਼ਤ ਹੋਵੇਗੀ। ਆਹੋ ਰਿਸ਼ਤੇਦਾਰ ਕਹਿੰਦੇ ਦੇਖਿਆ ਆ ਕਲਿਆਣ ਚੰਦ ਦਾ ਪੁੱਤਰ, ਦੇਖਿਆ ਕੀ ਕਰਦਾ ਫਿਰਦਾ, ਪਾ ਕੇ ਚੋਗਾ ਤੇ ਇੱਧਰ ਤੁਰ ਗਿਆ, ਕਦੇ ਉੱਧਰ ਤੁਰ ਗਿਆ। ਲੋਕੀ ਤਾਂ ਇਹੀ ਸਮਝਦੇ ਸੀ ਨਾ, ਲੋਕਾਂ ਨੂੰ ਕੀ ਪਤਾ ਕੌਣ ਆ ਮਹਾਰਾਜ, ਇਹ ਤਾਂ ਬਾਅਦ ਕਿਤੇ ਲੋਕਾਂ ਨੂੰ ਗਿਆਨ ਹੁੰਦਾ। ਸੋ ਉਸ ਵਕਤ ਮਾਤਾ ਜੀ ਨੇ ਕਈ ਗੱਲਾਂ ਪੁੱਛੀਆਂ, ਫਿਰ ਪਿਤਾ ਜੀ ਆ ਗਏ। ਜਦੋਂ ਪਿਤਾ ਜੀ ਆ ਗਏ, ਪਿਤਾ ਜੀ ਵੀ ਆਖੀ ਜਾਣ, ਪੁੱਤਰ ਜੀ ਤੁਸੀਂ ਖੇਤੀਬਾੜੀ ਕਰਿਆ ਕਰੋ, ਇੰਨੀ ਜ਼ਮੀਨ ਆ। ਉੱਥੇ ਸ਼ਬਦ ਉਚਾਰਿਆ ਸੀ ਮਹਾਰਾਜ ਨੇ, ਇੱਕ ਸ਼ਬਦ ਇਹ ਸੀ। ਸੋ ਮਹਾਰਾਜ ਨੇ ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਵੀ ਸੰਤੋਖ ਸੁਹਾਗਾ ਰੱਖ ਗਰੀਬੀ ਬੇਸ, ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ, ਵਿਰਲਾ ਬੂਝਾ ਕੋਏ। ਫਿਰ ਪਿਤਾ ਜੀ ਨੇ ਕਿਹਾ ਦੁਕਾਨ ਹੀ ਕਰ ਲਓ। ਕਹਿੰਦੇ ਦੁਕਾਨ ਵੀ ਕੀਤੀ ਹੋਈ ਹੈ, ਹਾਣ ਹੱਟ ਕਰ ਆਰਜਾ ਸੱਚ ਨਾਮ ਬੱਥ। ਕਹਿੰਦੇ ਫਿਰ ਸੌਦਾਗਰੀ ਕਰ ਲਓ। ਕਹਿੰਦੇ ਸੌਦਾਗਰੀ ਵੀ ਕੀਤੀ ਹੋਈ, ਸੱਤ ਘੋੜੇ ਲੈ ਚੱਲ, ਸੁਣ ਸਾਸਤ ਸੌਦਾਗਰੀ। ਕਹਿੰਦੇ ਫਿਰ ਇਹ ਨਹੀਂ ਕਰਦਾ, ਫਿਰ ਇਉਂ ਕਰਦੇ ਤੁਹਾਨੂੰ ਰਾਏਬਲਾਰ ਰਾਜਾ ਹੀ ਹੈ, ਇਹਦੀ ਫੌਜ ਵਿੱਚ ਭਰਤੀ ਹੋ ਜਾਓ, ਕਿਤੇ ਪਹਿਰੇਦਾਰੀ ਕਰ ਲਿਓ। ਚਲੋ ਮਹਾਰਾਜ ਕਹਿੰਦੇ ਪਹਿਰੇਦਾਰੀ ਤਾਂ ਰੱਬ ਦੀ ਕਾਰ ਹੀ ਕਰਿਆ ਮੈਂ। ਫਿਰ ਇੱਕ ਪਦਾ ਹੋਰ ਉਚਾਰਨ ਕਰਤਾ ਮਹਾਰਾਜ, ਬੰਨ ਬਦੀਆਂ ਕਰ ਧਾਵਣੀ ਤਾਕੋ ਆਖੈ ਧੰਨ। ਕਹਿੰਦੇ ਮੈਂ ਤਾਂ ਸਾਰਾ ਕੁਛ ਹੀ ਕਰ ਰਿਹਾ, ਇਉਂ ਉੱਥੇ ਪਿਤਾ ਜੀ ਨੂੰ ਵੀ ਉਪਦੇਸ਼ ਕੀਤਾ ਸੀ। ਫਿਰ ਅਖੀਰ ਮਾਤਾ ਜੀ ਨੇ ਕਿਹਾ ਪੁੱਤਰ ਇੰਨਾ ਵੀ ਸਿਮਰਨ ਨਹੀਂ ਕਰਨਾ ਚਾਹੀਦਾ ਜਿਸ ਚ ਕੋਈ ਵਿਹਾਰ ਵੀ ਨਾ ਸਿੱਧ ਹੋਵੇ, ਬੰਦੇ ਨੂੰ ਕੰਮ ਵੀ ਕਰਨਾ ਚਾਹੀਦਾ, ਸਿਮਰਨ ਵੀ ਕਰ ਲਓ, ਚਲੋ ਮਾੜਾ ਮੋਟਾ ਸਵੇਰੇ ਸ਼ਾਮ ਕਰ ਲਓ। ਮਹਾਰਾਜ ਕਹਿੰਦੇ ਮਾਤਾ ਜੀ ਮੇਰੇ ਕੀ ਇਖਤਿਆਰ ਹੈ, ਮੇਰਾ ਤਾਂ ਅਮਲੀ ਜੀਵਨ ਹੀ ਐਸਾ ਹੋ ਗਿਆ, ਆਖਾਂ ਜੀਵਾ ਵਿਸਰੈ ਮਰ ਜਾਓ। ਜੇ ਮੈਂ ਪਰਮੇਸ਼ਰ ਦੇ ਨਾਮ ਨੂੰ ਕਹਿੰਦਾ ਤਾਂ ਮੈਂ ਜਿਉਂਦਾ, ਮੇਰਾ ਤਾਂ ਸਵਾਸ ਹੀ ਉਹ ਹੈ ਬਸ। ਜੇ ਨਾਮ ਭੁੱਲ ਜਾਂਦਾ ਮੇਰਾ ਤਾਂ ਮਰ ਜਾਂਦਾ, ਜਿਵੇਂ ਬੰਦਾ ਨੇ ਉਹ ਦੁਖੀ ਹੋ ਜਾਂਦਾ, ਮੈਂ ਤਾਂ ਨਾਮ ਨੂੰ ਨਹੀਂ ਵਿਸਾਰ ਸਕਦਾ ਮੈਂ। ਇਸ ਬਿਨ ਘੜੀ ਨਾ ਜੀਵੋ ਬਿਨ ਨਾਵੈ ਮਰ ਜਾਓ, ਮੈਂ ਅੰਦਲੇ ਨਾਮ ਨਾ ਵਿਸਰੈ ਟੇਕ ਟਿਕੀ ਕਰ ਜਾਓ। ਇਸ ਕਰਕੇ ਮੈਂ ਨਹੀਂ ਜਿਉਂ ਸਕਦਾ ਨਾਮ ਤੋਂ ਬਿਨਾਂ। ਜੇ ਤੁਸੀਂ ਕਹੋ ਕਿ ਨਾਮ ਤੋਂ ਬਿਨਾਂ ਮੈਂ ਜਿਉਂਦਾ ਹੋ ਜਾਵਾਂਗਾ, ਹੋਰ ਵੀ ਪਹਿਲੇ ਪਾਤਸ਼ਾਹ ਨੇ ਵਡਹੰਸ ਰਾਗ ਜਿਵੇਂ ਕਿਹਾ ਨਾ, ਅਮਲੇ ਅਮਲ ਨਾ ਅੰਬੜੈ, ਮੱਛੀ ਨੀਰ ਨਾ ਹੋਏ, ਜੋ ਰੱਤੇ ਸਹਿ ਆਪਣੇ ਤਿੰਨ ਭਾਵੈ ਸਭ ਕੋਏ। ਇਸ ਕਰਕੇ ਮਾਤਾ ਜੀ ਕਹਿੰਦੇ ਹੋਰ ਵੀ ਤਾਂ ਰਿਸ਼ੀ ਮੁਨੀ ਹੋਏ, ਆਪਣੇ ਸਮੇਂ ਅਨੁਸਾਰ ਨਾਮ ਜਪਦੇ ਸੀ ਅਤੇ ਆਪਣਾ ਵਿਹਾਰ ਵੀ ਕਰਦੇ ਸੀ, ਤੁਸੀਂ ਵੀ ਕਰਿਆ ਕਰੋ। ਆਖਣ ਔਖਾ ਸਾਚਾ ਨਾਮ, ਇਹ ਮਾਤਾ ਜੀ ਸੱਚੇ ਨਾਮ ਦਾ ਆਖਣਾ ਬਹੁਤ ਔਖਾ ਹੈ, ਕਿਉਂਕਿ ਆਖਣ ਔਖਾ ਸੁਣਨਾ ਔਖਾ, ਆਖਣਾ ਜਾਪੀ ਆਖ, ਨਾਮ ਨੂੰ ਸੁਣਨਾ ਵੀ ਔਖਾ, ਨਾਮ ਨੂੰ ਕਹਿਣਾ ਵੀ ਔਖਾ ਹੈ। ਆਖਣ ਔਖਾ ਨਾਨਕਾ, ਆਖਣਾ ਜਾਪੇ ਆਖ, ਔਖਾ ਹੀ ਔਖਾ ਹੈ। ਜਿਵੇਂ ਛੱਜੂ ਭਗਤ ਲਾਹੌਰ ਤੁਰੇ ਜਾਂਦੇ ਸੀ, ਮਜ਼ਦੂਰ ਵਿਹਲੇ ਸੀ, ਮੀਂਹ ਜਾਂ ਪੈਣ ਕਰਕੇ ਕੰਮ ਨਾ ਮਿਲਿਆ, ਕਹਿੰਦੇ ਬਈ ਆਹ ਦੇਖ ਚਿੱਟਾ ਬਾਣਾ ਪਾ ਕੇ ਕਿਵੇਂ ਠਕਾ ਠਕ ਮਾਲਾ ਫੇਰਦਾ ਜਾਂਦਾ, ਇਹਨਾਂ ਨੂੰ ਮੌਜਾਂ। ਭਗਤ ਜੀ ਥੋੜੀ ਦੂਰ ਗਾਹਾਂ ਤੋਂ ਜਾ ਕੇ ਮੁੜਿਆ ਏ, ਕਹਿੰਦੇ ਕਿਉਂ ਵੀ ਭਗਤੋ ਅੱਜ ਕੰਮ ਨਹੀਂ ਮਿਲਿਆ? ਕਹਿੰਦੇ ਨਹੀਂ, ਫਿਰ ਤੁਸੀਂ ਐਂ ਕਰੋ ਮੇਰੇ ਘਰੇ ਕੰਮ ਹੈਗਾ, ਉੱਥੇ ਆ ਜਾਓ, ਨਾਲੇ ਪੈਸੇ ਵੀ ਦੁੱਗਣੇ ਦਊ, ਖਾਣ ਨੂੰ ਵਧੀਆ ਦਊ, ਕੱਪੜੇ ਵੀ ਦਊਂਗਾ। ਬੜੇ ਖੁਸ਼ ਹੋਏ ਵੀ ਲੈ ਵੀ ਅੱਜ ਤਾਂ ਗੱਲ ਬਣ ਗਈ। ਘਰ ਲੱਗਿਆ ਜਾ ਕੇ ਕਹਿੰਦਾ ਪਹਿਲਾਂ ਇਸ਼ਨਾਨ ਕਰ ਲਓ, ਇੱਕ ਦੂਜੇ ਦੇ ਮੂੰਹ ਵੱਲ ਦੇਖਣ। ਜੀ ਇਸ਼ਨਾਨ ਕਾਹਦੇ ਲਈ ਕਰਨਾ? ਅਸੀਂ ਤਾਂ ਸ਼ਾਮ ਨੂੰ ਨਹਾਉਂਦੇ ਹੁੰਦੇ ਹਾਂ ਕੰਮ ਕੁੰਮ ਕਰਕੇ, ਤੇ ਫਿਰ ਕੰਮ ਚ ਲਿਬੜ ਜਾਣਗੇ ਹੱਥ ਪੈਰ, ਫਿਰ ਨਹਾ ਲਾਂਗੇ ਸ਼ਾਮ ਨੂੰ। ਕਹਿੰਦੀ ਮੇਰਾ ਕੰਮ ਹੀ ਇੱਦਾਂ ਦਾ, ਇੱਥੇ ਪਹਿਲਾਂ ਨਹਾਉਣਾ ਪੈਂਦਾ। ਚਲੋ ਖੈਰ, ਔਖੇ ਸੌਖੇ ਨਹਾਤੇ, ਕੁੜਤੇ ਪਜਾਮੇ ਚਿੱਟੇ ਜੇ ਦੇ ਤੇ ਸਾਰਿਆਂ ਨੂੰ, ਆਸਣ ਲਾ ਤੇ ਮਾਲਾ ਫੜਾ ਤੀਆਂ। ਕਹਿੰਦੇ ਇੱਥੇ ਚੌਂਕੜੀ ਮਾਰ ਕੇ ਬਹਿ ਜਾਓ, ਸਾਰੇ ਜਾਣੇ ਰਾਮ ਰਾਮ ਜਪੋ। ਉਹ ਇੱਕ ਦੂਜੇ ਦੇ ਮੂੰਹ ਵੱਲ ਦੇਖਣ, ਚਲੋ ਖੈਰ ਰਾਮ ਰਾਮ ਜਪਿਆ। ਕਹਿੰਦੇ ਵੀ ਦੁੱਗਣੇ ਪੈਸੇ ਦਊ, ਰੋਟੀ ਪੂਰੀਆਂ ਕਚੌਰੀਆਂ ਖਾਣ ਨੂੰ ਵਧੀਆ ਖਾਣ ਨੂੰ ਦਊਂਗਾ। ਭਗਤ ਜੀ ਤਾਂ ਅੰਦਰ ਜਾ ਕੇ ਲੰਗਰ ਤਿਆਰ ਜਿਵੇਂ ਕਰਦੇ ਨੇ, ਚਲੋ ਆਏ ਨੇ ਇਹਨਾਂ ਨੂੰ ਅੱਜ ਖਵਾਈਏ, ਵਧੀਆ ਰੋਟੀ ਖਵਾਈਏ। ਉਹ ਲੰਗਰ ਤਿਆਰ ਕਰਵਾਉਣ ਲੱਗ ਪਏ, ਅੰਦਰ ਆਉਂਦਿਆਂ ਨੂੰ ਦੇਖਿਆ ਗੋਡੇ ਜੇ ਖੜੇ ਕਰੀ ਬੈਠਾ, ਕੋਈ ਟੇਢਾ ਜਿਹਾ ਹੋ ਕੇ ਬੈਠਾ। ਕਹਿੰਦੇ ਐਂ ਕਿਉਂ ਬੈਠੇ ਹੋ? ਕਹਿੰਦੇ ਜੀ ਔਖਾ ਹੈ, ਆਹ ਗੋਡੇ ਜਿਹੜੇ ਆ ਦੁਖਣ ਲੱਗ ਗਏ, ਲੱਕ ਦੁਖਣ ਲੱਗ ਗਿਆ। ਸੱਤ ਤਾਂ ਕੋਈ ਟੋਕਰੀ ਢੋਆ ਲਓ, ਕੋਈ ਇੱਟਾਂ ਚੁਕਾ ਲਓ, ਕੋਈ ਗਾਰੇ ਦਾ ਕੰਮ ਕਰਾ ਲਓ, ਆਹ ਨਹੀਂ ਹੁੰਦਾ। ਕਹਿੰਦੇ ਕਿਉਂ? ਤੁਸੀਂ ਹੀ ਮੈਨੂੰ ਕਹਿੰਦੇ ਸੀ ਵੀ ਚਿੱਟੇ ਕੱਪੜੇ ਪਾ ਕੇ ਕਿਵੇਂ ਮੌਜਾਂ ਨਾਲ ਤੁਰਿਆ ਜਾਂਦਾ, ਠਕਾ ਠਕ ਮਾਲਾ ਫੇਰਦਾ, ਵਧੀਆ ਰੋਟੀ ਖਾਂਦਾ, ਵਿਹਲਾ ਰਹਿੰਦਾ। ਹੁਣ ਤੁਹਾਨੂੰ ਕੀ ਹੁੰਦਾ? ਬੈਠ ਕੇ ਇੱਥੇ ਰਾਮ ਰਾਮ ਕਰੋ। ਇੱਕ ਰੁਪਈਆ ਚਾਂਦੀ ਦਾ ਸ਼ਾਮ ਨੂੰ ਮਿਲਦਾ, ਮੈਂ ਦੋ ਦਊਂ, ਤਿੰਨ ਦਊਂ, ਪੰਜ ਦਊਂ, ਬੋਲੋ ਕਿੰਨੇ ਰੁਪਈਏ ਦੇਵਾਂ ਤੁਹਾਨੂੰ? ਬੈਠੋ ਤਾਂ ਸਹੀ ਸ਼ਾਮ ਤੱਕ। ਜਦ ਫੇਰ ਅੰਦਰ ਭਗਤ ਜੀ ਗਏ, ਉਹਨਾਂ ਤਾਂ ਮਾਲਾ ਸਿੱਟੀਆਂ, ਦੌੜ ਗਏ ਉੱਥੋਂ, ਕੱਪੜੇ ਕੁੱਪੜੇ ਜੇ ਤਾਂ ਉੱਥੇ ਹੀ ਪਏ, ਆਪਣੇ ਕੱਪੜੇ ਪਾਏ, ਭੱਜ ਗਏ। ਭਗਤ ਜੀ ਹੱਸੀ ਜਾਣ, ਕਹਿੰਦੇ ਦੇਖ ਲਓ ਬਈ, ਦੁਨੀਆਂ ਸਾਨੂੰ ਕਹਿੰਦੀ ਚਿੱਟੇ ਕੱਪੜੇ ਪਾ ਕੇ ਕਿਵੇਂ ਮੌਜਾਂ ਕਰਦਾ। ਮਹਾਰਾਜ ਕਹਿੰਦੇ ਆਖਣ ਔਖਾ ਸਾਚਾ ਨਾਮ, ਬਹੁਤ ਔਖਾ ਨਾਮ ਜਪਣਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਮਾਤਾ ਜੀ, ਨਾਮ ਜਿਹੜਾ ਨਾ ਪਰਮੇਸ਼ਰ ਦਾ, ਇਹ ਜਪਣਿਆ ਜਿਹੜਾ ਨਾ ਸੰਸਾਰ ਵਿੱਚ ਸਭ ਤੋਂ ਔਖਾ ਕੰਮ ਹੈ। ਦਸਵੇਂ ਪਾਤਸ਼ਾਹ ਵੇਲੇ ਵੀ ਇਸੇ ਤਰ੍ਹਾਂ ਹੀ ਹੋਇਆ ਸੀ। ਪੰਡਿਤ ਕਹਿੰਦੇ ਸਾਨੂੰ ਮਹਾਰਾਜ ਦੁਨੀਆਂ ਮੰਨਦੀ ਨਹੀਂ, ਹੁਣ ਸਾਨੂੰ ਆਹ ਨਹੀਂ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੀ ਚਾਹੀਦਾ? ਕਹਿੰਦੇ ਜੀ ਮਾਇਆ ਦੀ ਬੜੀ ਕਮੀ ਹੋ ਗਈ ਆ। ਮਹਾਰਾਜ ਕਹਿੰਦੇ ਚਲੋ ਠੀਕ ਹੈ, 8 ਘੰਟੇ ਕੰਮ ਕਰੋਗੇ? ਕਹਿੰਦੇ ਕਰਾਂਗੇ। ਕਹਿੰਦੇ 5-5 ਚਾਂਦੀ ਦੇ ਰੁਪਏ ਦਊਂਗਾ? ਕਹਿੰਦੇ ਲਵਾਂਗੇ ਜੀ ਜ਼ਰੂਰ, ਖੀਰ ਕੜਾ ਵੀ ਦਊਂਗਾ। ਕਹਿੰਦੇ ਹਾਂਜੀ। ਭਾਈ ਆਲਮ ਸਿੰਘ ਨੂੰ ਮਹਾਰਾਜ ਕਹਿੰਦੇ ਐਂ ਕਰ, ਇਹਨਾਂ ਨੂੰ ਥੋੜੇ ਥੋੜੇ ਫਰਕ ਨਾ ਬਿਠਾ ਦੇ, ਉੱਥੇ ਮਾਲਾ ਫੜਾ ਦੇ ਹੱਥ ਚ, ਤੇ ਖੰਡ ਘਿਓ ਖਵਾਇਓ, ਵਧੀਆ ਕੱਪੜੇ ਦਿਓ, 5-5 ਮੋਹਰਾਂ ਸੋਨੇ ਦੀਆਂ ਦੇ ਦਾਂਗੇ। ਚੱਲ ਰੋਜ਼ਾਨਾ ਆ ਕੇ ਇੱਥੇ ਬਹਿ ਕੇ ਨਾ 8 ਘੰਟੇ ਸਿਮਰਨ ਕਰਿਆ ਕਰੋ। ਉਹ ਤਾਂ ਜੀ ਭੱਜ ਗਏ ਛੱਡ ਕੇ ਮਾਲਾ ਮੂਲਾ। ਕਹਿੰਦੇ ਮਹਾਰਾਜ ਜੀ ਇਹ ਤਾਂ ਔਖਾ ਜੀ। ਸੱਚੇ ਪਾਤਸ਼ਾਹ ਕਹਿੰਦੇ ਪੈਸੇ ਲੈਣੇ ਸੌਖੇ ਆ, ਲੋਕਾਂ ਦੇ ਖਾ ਖਾ ਕੇ, ਰਾਹੂ ਕੇਤੂ ਹੈ ਬੈਲ ਹਮਾਰੇ, ਸੜ ਸਤੀ ਹੈ ਖੇਤੀ, ਪੱਤਰੀ ਹਮਾਰੀ ਬੜੀ ਸ਼ਿਕਾਰ, ਮਾਰ ਲਿਆਵੇ ਛੇਤੀ। ਇਹ ਗੱਲ ਕਹਿ ਕੇ ਬ੍ਰਾਹਮਣ ਚਲੇ ਗਏ ਜੀ, ਅਸੀਂ ਨੀ ਨਾਮ ਜਪ ਸਕਦੇ। ਸੱਚੇ ਨਾਮ ਕੀ ਲਾਗੈ ਭੂਖ, ਸਾਨੂੰ ਤਾਂ ਸੱਚੇ ਨਾਮ ਜਪਣ ਦੀ ਜਿਹੜੀ ਭੁੱਖ ਹੈ ਨਾ, ਭਾਵ ਚਾਹ ਲੱਗੀ ਰਹਿੰਦੀ, ਹਮੇਸ਼ਾ ਇੱਛਾ ਬਣੀ ਰਹਿੰਦੀ ਆ, ਹੋਰ ਵਾਹਿਗੁਰੂ ਕਹੀਏ ਹੋਰ ਕਹੀਏ, ਕਿਉਂਕਿ ਆਨੰਦ ਹੀ ਬੜਾ, ਸਰੂਰ ਹੀ ਬੜਾ ਨਾਮ ਜਪਣ ਦੇ ਵਿੱਚ। ਬਹੁਤ ਬਿਰਤੀ ਲੱਗਦੀ ਹੈ ਸਾਡੀ ਤਾਂ, ਗੁਰਾਂ ਨੇ ਤਾਂ ਦੁਨੀਆਂ ਨੂੰ ਲਾਉਣਾ ਸੀ ਨਾ, ਇਸ ਕਰਕੇ ਸਤਿਗੁਰੂ ਐਸਾ ਉਪਦੇਸ਼ ਕਰਦੇ। ਉਹ ਭੁੱਖ ਹੈ ਖਾਏ ਚੱਲੀਆ ਹੈ ਦੁੱਖ, ਉਸ ਭੁੱਖ ਦੇ ਖਾਣ ਨਾਲ ਭਾਵ ਨਾਮ ਜਪਣ ਨਾਲ ਜਨਮ ਜਨਮ ਦੇ ਦੁੱਖ ਚਲੇ ਜਾਂਦੇ ਨੇ। ਦੁੱਖ ਭੁੱਖ ਨੇ ਵਿਆਪੇ ਜੇ ਸੁਖਦਾਤਾ ਮਨ ਹੋਏ, ਉਸ ਪ੍ਰਤੱਖ ਭੁੱਖ ਦੇ ਖਾਏ ਤੋਂ ਭਾਵ ਅਭਾਵ ਕਰਨ ਨਾਲ ਖਤਮ ਕਰਨ ਨਾਲ ਜੋ ਨਾਮ ਹੈ ਉਹਦੇ ਜਪਣ ਕਰਕੇ ਸਮੱਗਰ ਦੁੱਖ ਹੀ ਨਿਵਿਰਤ ਹੋ ਜਾਂਦੇ ਨੇ, ਸਾਰੇ ਦੁੱਖ ਹੀ ਮੁੱਕ ਜਾਂਦੇ ਨੇ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ ਰਹਾਓ। ਇਹ ਮੇਰੇ ਮਾਤਾ ਜੀ, ਉਹ ਸੱਚੇ ਪਰਮਾਤਮਾ ਦਾ ਨਾਮ ਮੈਨੂੰ ਕਿਵੇਂ ਭੁੱਲ ਸਕਦਾ ਜੀ, ਕਿਉਂਕਿ ਉਹ ਮੇਰਾ ਜੋ ਮਾਲਕ ਹੈ ਨਾ, ਉਹ ਆਪ ਹੀ ਸੱਚਾ, ਉਹਦਾ ਨਾਮ ਵੀ ਸੱਚਾ, ਉਹ ਸੱਚਾ ਸਾਹਿਬ ਹੈ, ਮੈਂ ਉਹ ਸੱਚੇ ਨਾਮ ਵਿੱਚ ਜੁੜਿਆ ਰਹਿੰਦਾ, ਨਾਮ ਜਪਦਾ। ਰਹਾਓ ਦੀਆਂ ਤੁਕਾਂ ਨੇ, ਰਹਾਓ ਰਹਾ ਰਹਾ ਕੇ ਚੱਲੋ ਭਾਈ, ਹੌਲੀ ਹੌਲੀ। ਆ ਜਿਵੇਂ ਜਿੱਥੋਂ ਗੱਡੀਆਂ ਥੋੜੀਆਂ ਤੇਜ਼ ਲੰਘਣ, ਆ ਸੜਕ ਦੇ ਉੱਤੇ ਵੱਟਾਂ ਜਿਹੀਆਂ ਬਣਾਉਂਦੇ ਨੇ, ਪਹਿਲਾਂ ਹੀ ਲਿਖਿਆ ਹੁੰਦਾ ਵੀ ਇੱਥੋਂ ਇੰਨੀ ਦੂਰ ਹੰਪ ਨੇ ਆਉਣਾ, ਧਿਆਨ ਨਾਲ ਗੱਡੀ ਚਲਾਵੇ, ਫਿਰ ਲੋਕ ਗੱਡੀ ਹੌਲੀ ਕਰ ਲੈਂਦੇ ਉੱਥੇ, ਉਹ ਬਣਾਏ ਤਾਂ ਹੀ ਰਹਾ ਕੇ ਭਾਈ ਰਹਾਓ, ਹੌਲੀ ਹੌਲੀ ਬਾਣੀ ਪੜਿਓ, ਕਾਹਲ ਨਾ ਕਰਿਓ, ਰਹਾਓ ਸੁਨਾਭੀ ਟੀਕਾ। ਰਹਾਓ ਦਾ ਮਤਲਬ ਹੈ ਕਿ ਸ਼ਬਦ ਦਾ ਪ੍ਰਯੋਜਨ ਹੈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਤੱਕੇ ਕੀਮਤ ਨਹੀਂ ਪਾਈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਸਾਧ ਸੰਗਤ ਜੀ, ਸੱਚੇ ਨਾਮ ਦੀ ਵਡਿਆਈ ਹੈ ਨਾ, ਬਹੁਤ ਲੋਕ ਕਹਿ ਕਹਿ ਕੇ ਥੱਕ ਗਏ, ਪਰ ਕਿੰਨੀ ਕੁ ਕੀਮਤ ਪਾਈ ਹੈ? ਤਿਲ ਜਿੰਨੀ ਵੀ ਨਹੀਂ ਕੀਮਤ ਪਾ ਸਕਿਆ ਕੋਈ। ਕਹਿੰਦੇ ਜੇ ਸਾਰੇ ਮਿਲ ਕੇ ਆਖਣ ਤਾਂ ਪਾ ਸਕਦੇ ਹੋਣੇ ਜੀ, ਬਈ ਜਿੰਨੀ ਦੁਨੀਆਂ, ਜੇ ਆਪਾਂ ਕਹਿ ਦਈਏ 7 ਅਰਬ ਦੁਨੀਆਂ ਹੋਣ, ਉਦੋਂ 5 ਅਰਬ ਹੋਊਗੀ, 33 ਕਰੋੜ ਦੇਵਤਾ ਵੀ ਮਿਲ ਜੇ ਵਿੱਚੇ ਹੀ, ਵਿੱਚੇ ਸਾਰਾ ਬ੍ਰਹਿਮੰਡ ਸਾਰਿਆਂ ਨੂੰ ਮਿਲਾ ਲਓ, ਮੰਨ ਲਓ, ਫੇਰ ਤਾਂ ਕੀਮਤ ਪਾਈ ਸਕਦਾ ਹੋਵੇਗਾ ਕੋਈ। ਮਹਾਰਾਜ ਕਹਿਣ ਲੱਗੇ, ਜੇ ਸਭ ਮਿਲ ਕੇ ਆਖਣ ਪਾਹੇ, ਮਹਾਰਾਜ ਕਹਿਣ ਲੱਗੇ ਸਾਧ ਸਿੰਘ, ਜੇ ਸਾਰੇ ਵੀ ਰਲ ਕੇ ਆਖਣ ਲੱਗ ਪੈਣ ਨਾ, ਤਦ ਵੀ ਉਹ ਕੀਮਤ ਨਹੀਂ ਪੈਂਦੀ। ਸੋ ਸਾਰੇ ਬੈਠੇ ਸੀ ਉਸ ਵਕਤ, ਬੇਬੇ ਨਾਨਕੀ ਜੀ ਨੇ ਵਚਨ ਕੀਤੇ, ਮਾਤਾ ਜੀ ਨੇ ਵੀ ਕੀਤੇ, ਸਾਰੀ ਸੰਗਤ ਨੇ ਵੀ ਕੀਤੇ। ਕਹਿੰਦੇ ਫਿਰ ਜਿਵੇਂ ਕਿਸੇ ਦੀ ਵਡਿਆਈ ਕਰੀਦੀ ਹੈ, ਉਹ ਫੁੱਲ ਫੁੱਲ ਕੇ ਵੱਡਾ ਹੋ ਜਾਂਦਾ, ਜੇ ਨਿੰਦਿਆ ਕਰੀਏ ਤਾਂ ਉਹ ਤੇਜ ਪ੍ਰਤਾਪ ਘੱਟ ਜਾਂਦਾ। ਪਰਮੇਸ਼ਰ ਕੈਸਾ ਹੈ, ਉਹਦੇ ਤੇ ਪ੍ਰਭਾਵ ਪੈਂਦਾ ਕਿ ਨਹੀਂ? ਜੇ ਉਹਨੂੰ ਕੋਈ ਨਿੰਦੀ ਜਾਵੇ ਜਾਂ ਉਹਨੂੰ ਕੋਈ ਸਲਾਹੀ ਜਾਵੇ, ਕਿ ਪਰਮੇਸ਼ਰ ਤੇ ਅਸਰ ਪੈਂਦਾ, ਬੰਦੇ ਤੇ ਤਾਂ ਪੈ ਜਾਂਦਾ। ਵੱਡਾ ਨਾ ਹੋਵੇ ਘਾਟ ਨਾ ਜਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਉਸਤਤੀ ਕਰਨ ਨਾਲ ਪਰਮਾਤਮਾ ਵੱਡਾ ਨਹੀਂ ਹੁੰਦਾ, ਤੇ ਨਿੰਦਿਆ ਕਰਨ ਨਾਲ ਉਹ ਘਟਦਾ ਨਹੀਂ, ਉਹਦੇ ਤੇ ਨਹੀਂ ਕੋਈ ਅਸਰ ਪੈਂਦਾ। ਉਹਨੂੰ ਤਾਂ ਪਤਾ ਇਹ ਕੀੜੇ ਮਕੌੜੇ ਜੇ ਰੌਲਾ ਪਾਉਂਦੇ ਰਹਿੰਦੇ, ਇਹਨਾਂ ਦਾ ਕੀ ਕੀੜੇ ਕਿਰਮ ਹੈ? ਆਪਾਂ ਜ਼ਮੀਨ ਜਮਾ ਕੇ ਵਿਖਿਆ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ, ਪਰਮੇਸ਼ਰ ਤੇ ਤਾਂ ਕੋਈ ਅਸਰ ਹੀ ਨਹੀਂ ਕਿਸੇ ਚੀਜ਼ ਦਾ। ਸੋ ਫਿਰ ਬੇਨਤੀ ਕੀਤੀ ਜੀ ਕਿ ਜੋ ਮਹਾਂਪੁਰਸ਼ ਪ੍ਰੇਮ ਕਰਕੇ ਉਹਦਾ ਜਸ ਕਰਦੇ ਨੇ, ਉਹਨੂੰ ਕੀ ਫਲ ਮਿਲਦਾ? ਜੇ ਪਰਮੇਸ਼ਰ ਦੀ ਕੋਈ ਨਿੰਦਾ ਕਰਦਾ, ਉਹਨੂੰ ਕੀ ਫਲ ਮਿਲਦਾ? ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿਹੜਾ ਪੁਰਸ਼ ਸ਼ਰਧਾ ਕਰਕੇ ਪ੍ਰੇਮ ਧਾਰ ਕੇ ਪਰਮੇਸ਼ਰ ਦੇ ਜਸ ਨੂੰ ਕਰਦਾ ਨਾ, ਉਹ ਪੁਰਸ਼ ਵੱਡਾ ਨਹੀਂ ਹੁੰਦਾ, ਭਾਵ ਹੋ ਜਾਂਦਾ। ਨਹੀਂ ਹੁੰਦਾ ਵੱਡਾ, ਕੁਐਸਚਨ ਰੂਪ ਚ ਹੋ ਗਿਆ। ਕਹਿੰਦੇ ਜੀ ਹੋ ਜਾਂਦਾ। ਤੇ ਜਿਹੜਾ ਉਹ ਪਰਮਾਤਮਾ ਦੀ ਨਿੰਦਿਆ ਕਰਦਾ, ਉਹਦਾ ਤੇਜ ਪ੍ਰਤਾਪ ਨਹੀਂ ਘੱਟ ਜਾਂਦਾ? ਕਹਿੰਦੇ ਘੱਟ ਜਾਂਦਾ। ਹੌਲੀ ਹੌਲੀ ਲੋਕ ਥੂ ਥੂ ਕਰਦੇ ਉਹਨੂੰ, ਵੀ ਇਹ ਤਾਂ ਨਿੰਦਕ ਹੈ, ਲੋਕਾਂ ਦੇ ਵਿੱਚ ਬਦਨਾਮ ਹੋ ਜਾਂਦਾ ਬੰਦਾ। ਨਿੰਦਕ ਪੁਰਸ਼ ਨੂੰ ਇਹ ਲੋਕ ਵਿੱਚ, ਪ੍ਰਲੋਕ ਵਿੱਚ ਕਿਤੇ ਵੀ ਸੁੱਖ ਨਹੀਂ ਮਿਲਦਾ। ਫਿਰ ਜਿਹਨੇ ਐਸਾ ਸਤਿਗੁਰ ਸਾਧਨਾ ਪਾਇਆ ਤੇ ਹਰ ਦਰਗਾਹ ਕਾਢੇ ਮਾਰੀ, ਤੇ ਨਾਮ ਨਿੰਦਕ ਸੋਭ ਨਾ ਪਾਵੈ, ਤਿੰਨ ਨੱਕ ਕਾਟੇ ਸਿਰਜਣਹਾਰੀ। ਇਸ ਕਰਕੇ ਮਹਾਰਾਜ ਕਹਿੰਦੇ, ਨਿੰਦਕ ਕਾ ਮਾਥਾ ਈਹਾਂ ਊਹਾਂ ਕਾਲਾ, ਨਿੰਦਕ ਕਾ ਮੁੱਖ ਛਾਈ, ਅਰੜਾਵੈ ਬਿਲਾਵੈ ਨਿੰਦਕ, ਆਪਣਾ ਕੀਤਾ ਪਾਵੈ ਨਿੰਦਕ। ਬਹੁਤ ਕੁਛ ਲਿਖਿਆ ਮਹਾਰਾਜ, ਨਿੰਦਕ ਦਾ ਤਾਂ ਬਹੁਤ ਕੁਛ ਲਿਖਿਆ ਕਿ ਨਿੰਦਕ ਜਿਹੜਾ ਹੈ ਨਾ, ਇਹਦਾ ਕੋਈ ਦਾਰੂ ਵੀ ਨਹੀਂ ਨਿੰਦਕ ਦਾ। ਨਿੰਦਕ ਨੂੰ ਜੇ ਕਹੀਏ ਨੂੰ ਸਮਝਾ ਵੀ ਲਵਾਂਗੇ, ਕਿਉਂਕਿ ਜਿਵੇਂ ਕਹਿੰਦੇ ਨਾ, ਕਾਂ ਨੂੰ ਬਿਸਤਾ ਖਾਣ ਦੀ ਆਦਤ ਹੁੰਦੀ ਹੈ ਗੰਦਗੀ ਖਾਣ ਦੀ, ਨਿੰਦਕ ਨੂੰ ਨਿੰਦਾ ਹੀ ਚੰਗੀ ਲੱਗਦੀ ਹੈ। ਇਸ ਕਰਕੇ ਨਿੰਦਾ ਕਰ ਹਰਨਾਕਸ਼ ਵੇਖੋ ਫਲ ਵੱਟੈ। ਹਰਨਾਕਸ਼ ਨੇ ਨਿੰਦਾ ਕੀਤੀ, ਭਾਈ ਗੁਰਦਾਸ ਜੀ ਕਹਿੰਦੇ ਕੀ ਫਲ ਮਿਲਿਆ? ਲੰਕ ਲੁਟਾਈ ਰਾਵਣ ਮਸਤਕ 10 ਕੱਟੈ। ਉਹਨੇ ਵੀ ਨਿੰਦਾ ਕੀਤੀ ਪਰਮਾਤਮਾ ਦੀ, ਲੰਕਾ ਖਤਮ, ਦਸੇ ਸਿਰ ਵੱਢੇ ਗਏ, ਵਾਰ ਵਾਰ ਸਿਰ ਉਤਪੰਨ ਹੋ ਜਾਂਦਾ ਸੀ ਉਹਦਾ। ਫੇਰ ਕੰਸ ਗਿਆ ਸਣ ਲਸਕਰੈ ਸਭ ਦੈਂਤ ਸੰਘਟੈ। ਹੁਣ ਜਿਹੜਾ ਸੀ ਕੰਸ, ਇਹ ਵੀ ਨਿੰਦਾ ਕਰਕੇ ਮਾਰਿਆ ਗਿਆ, ਸਾਰੇ ਦੈਂਤ ਵੀ ਮਾਰੇ ਗਏ ਉਹਦੇ ਨਾਲ ਦੇ। ਵੰਸ ਗਵਾਇਆ ਕੈਰਵਾਂ ਖੂਹਣ ਲੱਖ ਫੱਟੈ। ਕੈਰਵਾਂ ਦਾ ਵੰਸ ਕਿਵੇਂ ਗਿਆ? ਉਹ ਵੀ ਇਸੇ ਤਰ੍ਹਾਂ ਹੀ ਚਲਿਆ ਗਿਆ ਸੀ। ਦੰਤ ਬਕਤਰ ਸਿਸਪਾਲ ਦੇ ਦੰਦ ਹੋਏ ਖੱਟੈ, ਨਿੰਦਾ ਕੋਈ ਨਾ ਸਿੱਝੇ ਓਮ ਵੇਦ ਉਗੱਟੈ, ਦੁਰਵਾਸੇ ਨੇ ਸਰਾਪ ਦੇ ਯਾਦਵ ਸਭ ਟੱਟੈ। ਇਹ ਮਹਾਰਾਜ ਜੀ ਬਾਣੀ ਦੇ ਅੰਦਰ ਲਿਖਿਆ ਨਾ ਕਿ ਜਿਹੜੀ ਸੰਤਾਂ ਦੀ ਨਿੰਦਾ, ਭਗਤਾਂ ਦੀ ਨਿੰਦਾ, ਗੁਰਾਂ ਦੀ ਨਿੰਦਾ, ਪਰਮਾਤਮਾ ਦੀ ਨਿੰਦਾ, ਇਹ ਸਾਰੀ ਨਿੰਦਿਆ ਹੈ। ਸੰਤਨ ਸੇਤੀ ਮਸ਼ਖਰੀ ਕੁਲ ਡੋਬਣ ਕੀ ਰੀਤ। ਫਿਰ ਸੰਗਤ ਨੇ ਕਿਹਾ, ਜਿਵੇਂ ਕਿਸੇ ਪੁਰਸ਼ ਨੂੰ ਪਤਾ ਲੱਗ ਜਾਵੇ ਕਿ ਹੁਣ ਮੇਰਾ ਮਰਨਾ ਨਜ਼ਦੀਕ ਆ ਗਿਆ, ਤਾਂ ਉਹਨੂੰ ਸੋਗ ਹੋ ਜਾਂਦਾ। ਇਸੇ ਤਰ੍ਹਾਂ ਜਦੋਂ ਪਰਮੇਸ਼ਰ ਦਾ ਕਹਿੰਦੇ ਆਪਣੀ ਬੁੱਧੀ ਅਨੁਸਾਰ ਬੋਲਦੇ ਨੇ, ਉਨਾ ਕੀ ਪਤਾ ਸੀ ਲੋਕਾਂ ਨੂੰ ਲੋਕ ਸਮਝਦੇ ਕਿ ਰੱਬ ਵੀ ਆਮ ਬੰਦਿਆਂ ਵਰਗਾ ਹੋਣਾ, ਕਹਿੰਦੇ ਵੀ ਪਰਮੇਸ਼ੁਰ ਦਾ ਜਦੋਂ ਦਿਨ ਆਉਂਦਾ ਹੋਵੇ ਨੇੜੇ, ਵੀ ਹੁਣ ਚੱਲਿਆ ਜਾਣਾ ਦੁਨੀਆਂ ਚੋਂ, ਸੋਗ ਚ ਹੋ ਜਾਂਦਾ ਹੋਏਗਾ, ਫਿਰ ਹੋਰ ਕੋਈ ਰੱਬ ਬਣ ਜਾਂਦਾ ਹੋਏਗਾ। ਇਹੀ ਪ੍ਰਸ਼ਨ ਸਿੱਧਾਂ ਨੇ ਵੀ ਕੀਤੇ ਸੀ ਮਹਾਰਾਜ ਨੂੰ, ਜਿੱਥੇ ਗੁਰਾਂ ਨੇ ਲਿਖਿਆ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਮਹਾਰਾਜ ਕਹਿਣ ਲੱਗੇ ਨਾ ਉਹ ਮਰੈ ਨਾ ਹੋਵੇ ਸੋਗ। ਨਾ ਤਾਂ ਪਰਮੇਸ਼ੁਰ ਕਦੀ ਮਰਦਾ, ਨਾ ਹੀ ਉਹਨੂੰ ਕੋਈ ਫਿਕਰ ਹੁੰਦਾ, ਨਾ ਸੋਗ ਹੁੰਦਾ, ਨਾ ਹੀ ਉਹਦੇ ਪਿਆਰਿਆਂ ਨੂੰ ਇਹ ਫਿਕਰ ਹੁੰਦਾ ਕਿ ਉਹ ਮਰੇਗਾ। ਉਹ ਤਾਂ ਸਦਾ ਰਹਿਣ ਵਾਲਾ, ਆਦਿ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਪੀ ਸੱਚ। ਨਾ ਹੀ ਸਾਨੂੰ ਕੋਈ ਸੋਗ ਹੁੰਦਾ, ਕਿਉਂਕਿ ਉਹ ਉਹਨੇ ਜਾਣਾ ਹੀ ਨਹੀਂ ਕਿਤੇ। ਦੁਨੀਆਂ ਸਾਰੀ ਚਲੀ ਜਾਵੇ, ਗੁਰੂ ਗ੍ਰੰਥ ਸਾਹਿਬ ਨੇ ਨਹੀਂ ਜਾਣਾ। ਪਹਿਲੀ ਗੱਲ ਤਾਂ ਇਹੀ, ਸਾਡੇ ਸਤਿਗੁਰ ਸਦਾ ਸਦਾ ਨੇ ਮਰੈ ਨਾਹੀ ਸਦ ਸਦ ਹੀ ਜੀਵੈ ਅਮਰ ਭਇਆ ਵਿਨਾਸੀ ਥੀਵੈ। ਫਿਰ ਬੇਨਤੀ ਕੀਤੀ, ਜਿਸ ਤਰ੍ਹਾਂ ਪਿਤਾ ਦੇ ਮਰ ਜਾਣ ਕਰਕੇ ਪੁੱਤਰਾਂ ਨੂੰ ਸੋਗ ਹੁੰਦਾ, ਉਵੇਂ ਪਰਮਾਤਮਾ ਦੇ ਮਰਨ ਨਾਲ ਪੁੱਤਰਾਂ ਮਹਾਤਮਾ ਭਗਤਾਂ ਨੂੰ ਸੋਗ ਹੁੰਦਾ ਹੋਵੇਗਾ। ਕਹਿੰਦੇ ਨਾ ਬਈ, ਉਹ ਪਰਮੇਸ਼ੁਰ ਮਰਦਾ ਹੀ ਨਹੀਂ, ਨਾ ਉਹ ਪਾਸ਼ਕਾਂ ਨੂੰ, ਸੰਤਾਂ ਮਹਾਤਮਾ ਨੂੰ ਕੋਈ ਸੋਗ ਹੁੰਦਾ। ਫਿਰ ਕਹਿਣ ਲੱਗੇ, ਜਿਸ ਤਰ੍ਹਾਂ ਕੋਈ ਵਰਤਾਵਾ ਪ੍ਰਸ਼ਾਦ ਬਣਦਾ, ਬਣਦਾ ਬਣਦਾ ਭੁੱਲ ਜਾਂਦਾ, ਕਿਸੇ ਨੂੰ ਵਿੱਚੋਂ ਛੱਡ ਜਾਂਦਾ, ਇਵੇਂ ਸਾਰਿਆਂ ਨੂੰ ਰਿਜਕ ਦਿੰਦਾ, ਰੱਬ ਕਦੇ ਤਾਂ ਭੁੱਲਦਾ ਹੋਵੇਗਾ, ਕਦੇ ਤਾਂ ਕਿਸੇ ਨੂੰ ਛੱਡਦਾ ਹੀ ਹੋਵੇਗਾ, ਕੋਈ ਤਾਂ ਕਹਿੰਦਾ ਹੀ ਹੋਵੇਗਾ ਅੱਜ ਰੱਬ ਨੇ ਮੈਨੂੰ ਨਹੀਂ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣਗੇ ਇੰਨਾ ਨਹੀਂ ਉਹ, ਵੀ ਤੁਸੀਂ ਜਿਵੇਂ ਆਪਣੇ ਵਾਂਗ ਆਪਣੀ ਬੁੱਧੀ ਅਨੁਸਾਰ ਅੰਦਾਜ਼ਾ ਲਾਉਂਦੇ ਹੋ। ਦੇਂਦਾ ਰਹਿ ਨਾ ਚੁੱਕੈ ਭੋਗ, ਕਹਿਣਗੇ ਉਹ ਪਰਮੇਸ਼ੁਰ ਦਾਤਾਂ ਦਿੰਦਾ ਹੀ ਰਹਿੰਦਾ, ਭੋਗ ਪਦਾਰਥ ਦਿੰਦਿਆਂ ਹੋਏ। ਚੁੱਕੈ ਦਾ ਮਤਲਬ ਭੁੱਲ ਚੁੱਕ, ਚੁੱਕੈ ਚੁੱਕਦਾ ਨਹੀਂ, ਭੁੱਲ ਚੁੱਕ, ਇਹ ਇੱਕੋ ਹੀ ਅੱਖਰ ਹੈ। ਜਿਵੇਂ ਪਹਿਲਾਂ ਵੀ ਦੱਸਿਆ ਸੀ, ਆਪਾਂ ਇੱਕ ਅੱਖਰ ਬੋਲਦੇ ਨਾਲ ਉਹਦਾ ਅਰਥ ਵੀ ਬੋਲ ਜਾਂਦੇ ਹਾਂ। ਭੁੱਲਾ ਚੁੱਕ ਹੈ, ਇਹ ਚੁੱਕ ਦਾ ਹੀ ਅਰਥ ਭੁੱਲ ਹੈ, ਤੇ ਭੁੱਲਦਾ ਹੀ ਮਤਲਬ ਚੁੱਕ ਹੈ। ਇੱਥੇ ਇਹੀ ਲਿਖਿਆ ਚੁੱਕ ਹੈ ਭੋਗ, ਉਹ ਜਿੰਨਾ ਵੀ ਕੁਛ ਬਣਦਾ ਨਾ ਭੁੱਲਦਾ ਨਹੀਂ, ਪਤਾ ਨਹੀਂ ਉਹਦੇ ਚ ਕਹਿੰਦੇ ਇੰਨੀ ਜ਼ਿਆਦਾ ਸਿਆਣਪ ਹੈ, ਉਹਦਾ ਸਿਸਟਮ ਹੀ ਅਸਲ ਐਸਾ ਬਣਾਇਆ, ਕਿਉਂਕਿ ਬੈਠਾ ਹੀ ਆਪ ਹੈ ਸਾਰਿਆਂ ਚ, ਤੇ ਆਪ ਹੀ ਫਲਾਨਾ ਧਿਮਕਾ ਸਭ ਕੁਝ ਆਪ ਹੀ ਬਣਿਆ ਹੋਇਆ, ਤੇ ਫਿਰ ਭੁੱਲ ਕਿਵੇਂ ਜਾਵੇਗਾ। ਜਾਂ ਤਾਂ ਹੋਵੇ ਨਾ ਵੀ ਉਹ ਕੋਈ ਹੋਰ ਨੇ, ਆਪਾਂ ਕੋਈ ਹੋਰ ਹੈ, ਪੰਛੀ ਕੋਈ ਹੋਰ ਨੇ, ਦਰਖਤਾਂ ਚ ਕੋਈ ਹੋਰ ਜੋਤ ਹੈ, ਰੱਬ ਦੀ ਜੋਤ ਵੱਖਰੀ ਹੈ, ਫਿਰ ਤਾਂ ਕੋਈ ਸਿਸਟਮ ਖਰਾਬ ਹੋਵੇ ਵੀ। ਜਦੋਂ ਸਾਰਿਆਂ ਵਿੱਚ ਹੀ ਆਪ ਹੀ ਤਾਂ ਬੈਠਾ, ਉਹਨੂੰ ਕੀ ਭੁੱਲਣਾ। ਫਿਰ ਕਹਿਣ ਲੱਗੇ ਜਿਸ ਤਰ੍ਹਾਂ ਕੋਈ ਖਜ਼ਾਨੇ ਵਿੱਚੋਂ ਰੋਜ਼ ਦਿੰਦਾ ਰਹੇ, ਖਜ਼ਾਨਾ ਮੁੱਕ ਜਾਂਦਾ ਉਹਦਾ, ਪਰਮੇਸ਼ੁਰ ਰੋਜ਼ ਦਾਤਾਂ ਦਿੰਦਾ, ਫਿਰ ਖਜ਼ਾਨਾ ਨਹੀਂ ਮੁੱਕਦਾ ਉਹਦਾ। ਕਹਿੰਦੇ ਦਿੰਦਾ ਰਹਿ ਨਾ ਚੁੱਕੈ ਭੋਗ, ਕਹਿੰਦੇ ਦਾਤਾਂ ਦਿੰਦਾ ਹੀ ਰਹਿੰਦਾ, ਉਹਦਾ ਖਜ਼ਾਨਾ ਕਦੇ ਨਹੀਂ ਚੁੱਕਦਾ ਨਹੀਂ, ਮੁੱਕਦਾ ਨਹੀਂ। ਇਹ ਨਾ ਸੋਚੋ ਕਿ ਉਹਦੇ ਖਜ਼ਾਨੇ ਚੋਂ ਕਦੇ ਕੁਛ ਮੁੱਕ ਜਾਵੇਗਾ, ਉਹ ਤਾਂ ਭਰਿਆ ਹੀ ਰਹਿੰਦਾ। ਇਹੋ ਜਿਹਾ ਮਹਾਰਾਜ ਗੁਣ ਹੋਰ ਵੀ ਕਿਸੇ ਚ ਹੈ ਕਿ ਪਰਮੇਸ਼ੁਰ ਵਿੱਚ ਹੀ ਹੈ। ਗੁਣ ਇਹੋ ਹੋਰ ਨਾ ਹੀ ਕੋਏ, ਕਹਿਣ ਲੱਗੇ ਭਾਈ ਇਹੋ ਜਿਹਾ ਗੁਣ ਹੋਰ ਵੀ ਕਿਸੇ ਵਿੱਚ ਨਹੀਂ, ਸਿਰਫ ਪਰਮਾਤਮਾ ਵਿੱਚ ਹੀ ਉਹ ਗੁਣ ਹੈ, ਹੋਰ ਦੁਨੀਆਂ ਦੇ ਅੰਦਰ ਕਿਸੇ ਵਿੱਚ ਉਹ ਗੁਣ ਨਹੀਂ ਹੈ, ਇਹ ਗੁਣ ਪਰਮੇਸ਼ੁਰ ਵਿੱਚ ਹੀ ਹੈ ਬਸ। ਜਿਵੇਂ ਮੂਸੇ ਪੈਗੰਬਰ ਨੇ ਕਿਹਾ ਸੀ, ਮੈਂ ਰੋਜ਼ੀ ਰੋਟੀ ਦਿੰਦਾ, ਮੈਨੂੰ ਹੁਕਮ ਕਰੋ ਜੀ, ਇੱਕ ਬੰਦਾ ਛੱਡਦਾ, ਕਿਉਂਕਿ ਬੰਦਾ ਕੋਈ ਕਰਮ ਕਰ ਰਿਹਾ ਸੀ, ਗਲਤੀ ਕਰਦਾ। ਪਰਮੇਸ਼ੁਰ ਕਹਿੰਦਾ ਇਹ ਨਹੀਂ ਕੰਮ ਕਰਨਾ, ਉਹਦਾ ਆਪਣਾ ਲੇਖ ਹੈ, ਆਪਾਂ ਤੇ ਰੋਟੀ ਸਾਰਿਆਂ ਨੂੰ ਦੇਣੀ ਆ, ਗਲਤੀ ਜਿਹੜੀ ਕਰਦਾ ਉਹਦੀ ਸਜ਼ਾ ਅਲੱਗ ਹੁੰਦੀ ਹੈ। ਜੇ ਰੋਟੀ ਬੰਦ ਕਰਦੀ ਤਾਂ ਸਾਰੀ ਦੁਨੀਆਂ ਮਰ ਜਾਊਗੀ, ਫਿਰ ਤਾਂ ਫਿਰ ਮੇਰਾ ਕੰਮ ਕਿਵੇਂ ਚੱਲੂ, ਮੇਰੀ ਖੇਡ ਕਿਵੇਂ ਬਣੂਗੀ। ਇਸ ਕਰਕੇ ਪਰਮਾਤਮਾ ਕਹਿੰਦੇ ਰੋਜ਼ੀ ਰੋਟੀ ਮੈਂ ਸਭ ਨੂੰ ਦਿੰਦਾ, ਨਾ ਕੋ ਹੋਵਾ ਨਾ ਕੋ ਹੋਏ, ਪਰਮੇਸ਼ੁਰ ਵਰਗਾ ਨਾ ਕੋਈ ਪਿੱਛੇ ਪਿੱਛੇ ਹੋਇਆ, ਨਾ ਕੋਈ ਹੋਣ, ਨਾ ਕੋਈ ਅੱਗੇ ਨੂੰ ਹੋਵੇਗਾ। ਜੇਵੜ ਆਪ ਤੇਵੜ ਤੇਰੀ ਦਾਤ, ਜਿੱਡਾ ਵੱਡਾ ਪਰਮੇਸ਼ੁਰ ਆਪ ਹੈ, ਓਨੀਆਂ ਵੱਡੀਆਂ ਦਾਤਾਂ ਦਿੰਦਾ। ਵਾਹਿਗੁਰੂ ਅਕਾਲ ਪੁਰਖ ਬਹੁਤ ਵੱਡੀਆਂ ਦਾਤਾਂ ਬਖਸ਼ਿਸ਼ ਕਰਦੇ ਨੇ, ਜਿੰਨੇ ਕੁ ਵੱਡੇ ਉਹ ਆਪ ਨੇ ਰੱਬ ਦੇ ਪਾਈਏ। ਸੋ ਜਿਵੇਂ ਭਗਤ ਕਬੀਰ ਜੀ ਨੇ ਪਰਮਾਤਮਾ ਨੂੰ ਬੇਨਤੀ ਕੀਤੀ ਕਿ ਮੈਨੂੰ ਮਾੜਾ ਮੋਟਾ ਤਾਂ ਦਿਓ ਨਾ, ਪਾਓ ਘਿਓ ਸੰਗ ਲੂਨਾ, ਥੋੜੀ ਜਿਹੀ ਦਾਲ ਪਾਈਆ ਕ ਰੋਜ਼ ਦੀ, ਪਾਈਆ ਕ ਘਿਓ, ਪਾਈਆ ਆਟਾ, ਪਾਈਆ ਪਾਈਆਂ ਚੀਜ਼ਾਂ ਤਾਂ ਦਿਓ ਘੱਟੋ ਘੱਟ। ਅਰਦਾਸ ਕਰਕੇ ਚਲੇ ਗਏ, ਮਗਰੋਂ ਪਰਮੇਸ਼ੁਰ ਆਏ ਦੇਵਤਿਆਂ ਸਮੇਤ। ਕਹਿੰਦੇ ਜੀ ਇਹ ਸਮਾਨ ਸੀ ਭਗਤ ਜੀ ਦਾ ਥੋੜਾ ਜਿਹਾ, ਭਗਤ ਨੀ ਕਹਿੰਦੀ ਸਾਡੀ ਝੌਂਪੜੀ ਬੜੀ ਛੋਟੀ ਤੇ ਕਈ ਗੱਡੇ ਭਰੇ, ਕਹਿੰਦੇ ਪਤਾ ਨੀ ਉਹਨਾਂ ਨੇ ਮੰਗਵਾਇਆ, ਝੌਂਪੜੀ ਉੱਤੇ ਤੱਕ ਭਰ ਕੇ ਬਾਹਰ ਤੱਕ ਬੋਰੀਆਂ ਰੱਖ ਕੇ ਮੁੜ ਗਏ। ਜਦੋਂ ਆਏ ਕਹਿੰਦੇ ਆਹ ਬੋਰੀਆਂ ਅੰਦਰ ਇੱਥੇ ਰੱਖਤੀਆਂ, ਉਹ ਪਈਆਂ, ਲੂਣ ਪਿਆ, ਮਸਾਲਾ ਪਿਆ, ਉਹ ਖੰਡ ਪਈ, ਉਹ ਸ਼ੱਕਰ ਪਈ, ਆਹ ਆਟਾ ਪਿਆ। ਕਹਿੰਦੇ ਪਤਾ ਨੀ, ਕੋਈ ਆਏ ਸੀ ਗੱਡੇ ਤੇ, ਕਹਿੰਦੇ ਭਾਈ ਜੀ ਨੇ ਪਾਈਆ ਸਮਾਨ ਮੰਗਾਇਆ ਸੀ। ਕਹਿੰਦੇ ਬੱਲੇ ਰੱਬਾ, ਤੇਰੇ ਤੇ ਪਾਈਏ ਬੜੇ ਵੱਡੇ ਵੱਡੇ ਆ, ਇਸ ਕਰਕੇ ਰੱਬ ਦਾ ਤਾਂ ਪਾਈਏ ਹੀ ਬਹੁਤ ਵੱਡਾ, ਇਹ ਤਾਂ ਇੱਕ ਕਿਤੇ ਕਿਣਕਾ ਹੀ ਦੇ ਦੇਵੇ ਉਹੀ ਬਹੁਤ ਜ਼ਿਆਦਾ ਵੱਡਾ ਹੁੰਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਿੱਡਾ ਕੁ ਵੱਡਾ ਉਹ ਆਪ ਹੈ ਹੀ ਬਹੁਤਾ ਵੱਡਾ ਨਾ। ਆਪਾਂ ਰੱਬ ਦੇ ਸਾਹਮਣੇ ਖੜ ਜਾਂਦੇ ਹਾਂ, ਦੁੱਧ ਦਿਓ ਜੀ ਪੁੱਤ, ਉਹ ਹੱਸੀ ਜਾਂਦਾ, ਦੱਸੋ ਮੇਰੀ ਤੇ ਬੇਇੱਜ਼ਤੀ ਕਰੀ ਜਾਂਦਾ। ਮੈਂ ਤੇ ਇਹਨੂੰ ਸ੍ਰਿਸ਼ਟੀ ਦਾ ਮਾਲਕ ਬਣਾ ਦਿਆਂ, ਕਿਉਂ ਰਾਜ ਸ੍ਰਿਸ਼ਟਿਕਾ ਲੇ, ਇਹ ਵਿਚਾਰਾ ਮੇਰੇ ਕੋਲੋਂ ਨੀ ਕੀ ਨੀ, ਮੈਂ ਦੁਕਾਨਦਾਰ ਹਾਂ, ਦੁੱਧ ਪੁੱਤ ਮੰਗਦਾ ਆ ਕੇ ਇੱਥੇ ਇੱਥੇ ਨਾਮ ਦੀ ਦਾਤ ਮਿਲਦੀ, ਸਿੱਖੀ ਦੀ ਦਾਤ ਮਿਲਦੀ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੁਰਿਆਓ, ਇਹ ਤਾਂ ਮਾਰਗ ਪੈਰ ਤੀਜਾ, ਸਿਰ ਦੀਜਾ ਕਾਣ ਨਾ ਕੀਜਾ। ਅੱਜ 19 ਦਸੰਬਰ ਹੋ ਗਿਆ ਹੈ, ਤੇ ਅੱਜ ਦੇ ਦਿਨ ਹੀ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ 10ਵੇਂ ਪਾਤਸ਼ਾਹ ਨੇ। ਸੋ ਇਸ ਕਰਕੇ ਯਾਦ ਕਰਨਾ ਚਾਹੀਦਾ, ਅੱਜ ਦੇ ਦਿਨ ਸਿੰਘ ਵਿਚਾਰੇ ਨਿਕਲੇ ਸੀ ਰਾਤ ਨੂੰ। ਚਲੋ ਸਮਾਜ ਐਸਾ ਹੈ ਕਿ ਬੜਾ ਦਰਦਨਾਕ ਸੀਨ ਹੈ ਉਹ ਸਾਰਾ ਹੀ। 700 ਸਿੰਘ, 660 ਸਿੰਘਾਂ ਦਾ ਸ਼ਹੀਦ ਹੋਣਾ ਥੋੜੇ ਸਮੇਂ ਦੇ ਵਿੱਚ ਵਿੱਚ, ਚਮਕੌਰ ਦੀ ਗੜੀ ਚ ਫਿਰ ਸਾਹਿਬਜ਼ਾਦਿਆਂ ਦੇ ਸਮੇਤ ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਦਾ ਨਾਲ ਸ਼ਹੀਦ ਹੋਣਾ, 40 ਸਿੰਘਾਂ ਦਾ ਸ਼ਹੀਦ ਹੋਣਾ, ਉਹਨਾਂ ਵਿੱਚੋਂ ਸਿਰ ਭਾਈ ਦਇਆ ਸਿੰਘ, ਧਰਮ ਸਿੰਘ, ਭਾਈ ਆਲਮ ਸਿੰਘ ਮਹਾਰਾਜ ਨਾਲ ਰਹੇ। ਸੋ ਇਸ ਤਰ੍ਹਾਂ ਅੱਗੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਆ ਰਹੀਆਂ ਨੇ, ਜੋੜ ਮੇਲੇ, ਛੋਟੇ ਸਾਹਿਬਜ਼ਾਦਿਆਂ ਦੇ ਜੋੜ ਮੇਲੇ। ਕੁਦਰਤ ਗੱਲ ਜੀ ਹੈ ਥੋੜੀ ਕਿ 27 ਦਸੰਬਰ ਨੂੰ 10ਵੇਂ ਪਾਤਸ਼ਾਹ ਦਾ ਵੈਸੇ ਤਾਂ ਅਵਤਾਰ ਦਿਹਾੜਾ ਜਿਹੜਾ ਪੋਹ ਸੁਦੀ ਸੱਤੇ ਬਣਦਾ, ਪਰ ਆਮ ਤੌਰ ਤੇ 5 ਜਨਵਰੀ ਨੂੰ ਮਨਾਇਆ ਜਾਂਦਾ ਸਾਰੇ ਥਾਈ, ਪਰ 27 ਦਸੰਬਰ ਨੂੰ ਵੀ ਬਹੁਤੇ ਥਾਂ ਮਨਾਇਆ ਹੀ ਜਾਵੇਗਾ। ਇਸ ਕਰਕੇ ਨਾਲ ਨਾਲ 24 ਤਰੀਕ ਨੂੰ ਬਾਬਾ ਠਾਕੁਰ ਸਿੰਘ ਜੀ ਦੀ ਬਰਸੀ ਵੀ ਮਨਾਈ ਜਾ ਰਹੀ ਹੈ, ਔਰ ਇਸੇ ਪ੍ਰਕਾਰ ਗੁਰਮੁਖਾਂ ਨੂੰ ਯਾਦ ਕੀਤਾ ਜਾਂਦਾ। 4 ਜਨਵਰੀ ਨੂੰ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੀ ਬਰਸੀ ਮਨਾਈ ਜਾ ਰਹੀ। ਗੁਰਮੁਖਾਂ ਨੇ ਇਨ੍ਹਾਂ ਦਿਨਾਂ ਦੇ ਵਿੱਚ ਆ ਕੇ ਫਿਰ ਅੱਗੇ ਮਾਘੀ ਆ ਜਾਣੀ ਹੈ, ਜਦੋਂ 40 ਮੁਕਤਿਆਂ ਦੇ ਦਿਨ ਨੇੜੇ ਨੇੜੇ ਦਿਨ ਹੈ ਸਾਰੇ ਸ਼ਹੀਦੀਆਂ ਦੇ ਦਿਨ, ਉੱਥੇ ਮਾਘੀ ਤੇ ਜਾ ਕੇ ਸਮਾਪਤ ਹੋਣੇ ਆ। ਸੋ 40 ਮੁਕਤਿਆਂ ਦੀ ਸ਼ਹੀਦੀ, ਭਾਈ ਮਹਾਂ ਸਿੰਘ ਦੀ ਸ਼ਹੀਦੀ, ਮਾਤਾ ਭਾਗ ਕੌਰ, ਪਹਿਲਾਂ ਨਾਮ ਕੱਲਾ ਹੀ ਮਾਈ ਭਾਗੋ ਸੀ, ਅਮਰ ਛੱਕ ਕੇ ਮਾਤਾ ਭਾਗ ਕੌਰ ਬਣੇ, ਉਹਨਾਂ ਨੇ ਵੀ ਕੁਰਬਾਨੀਆਂ ਬਹੁਤ ਕੀਤੀਆਂ, ਉਹ ਵੀ ਸ੍ਰੀ ਹਜ਼ੂਰ ਸਾਹਿਬ ਜਾ ਕੇ ਸਰੀਰ ਛੱਡਿਆ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਇਹ ਜਿਹੜੇ ਦਿਨ ਬਹੁਤ ਸ਼ਹੀਦੀਆਂ ਭਰੇ ਵੱਡੇ ਦਿਨ ਚੱਲਦੇ ਨੇ ਐਸੇ, ਜਿਨ੍ਹਾਂ ਦਿਨਾਂ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਸ੍ਰੀ ਚਮਕੌਰ ਸਾਹਿਬ ਤੱਕ ਦੇ ਰਸਤਿਆਂ ਵਿੱਚ ਵੀ ਖੂਨ ਹੀ ਖੂਨ ਸੀ, ਲਾਸ਼ਾਂ ਹੀ ਲਾਸ਼ਾਂ ਪਈਆਂ ਸੀ, ਬਹੁਤ ਭਿਆਨਕ ਸਮਾਂ ਸੀ ਉਹ। ਉਹਨਾਂ ਦਿਨਾਂ ਨੂੰ ਆਪਾਂ ਯਾਦ ਕਰਦੇ ਹੋਏ ਬਾਣੀ ਪੜ੍ਹੀਏ, ਜ਼ਿਆਦਾ ਤੋਂ ਜ਼ਿਆਦਾ ਬੇਨਤੀ ਕਰੀਏ ਗੁਰਾਂ ਦੇ ਚਰਨਾਂ 'ਚ, ਸਤਿਗੁਰੂ ਸਾਨੂੰ ਸਿੱਖੀ ਬਖਸ਼ੋ, ਨਾਮ ਦੀ ਦਾਤ ਬਖਸ਼ੋ। ਕਿਤੇ ਇੱਕ ਕੁਰਬਾਨੀ ਕੋਈ ਕਰ ਦੇਵੇ ਨਾ, ਬਹੁਤ ਰੌਲਾ ਪਾਵੇ, ਅਸੀਂ ਕੁਰਬਾਨੀ ਕੀਤੀ, 2 ਕੁਰਬਾਨੀਆਂ ਕੀਤੀਆਂ, 3 ਕੀਤੀਆਂ, ਸਾਡੇ ਤਾਂ ਰੋਜ਼ ਹੀ ਸ਼ਹੀਦੀ ਜੋੜ ਮੇਲਾ ਹੁੰਦਾ, 365 ਦਿਨ ਹੀ ਸ਼ਹੀਦੀ ਜੋੜ ਮੇਲਾ ਆਪਣੇ, ਇੰਨੀਆਂ ਸ਼ਹੀਦੀਆਂ ਖਾਲਸੇ ਪੰਥ ਨੇ ਦਿੱਤੀਆਂ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਦਾਤਾਂ ਦਿੱਤੀਆਂ ਖਾਲਸੇ ਨੂੰ, ਦਿੱਤੀਆਂ ਹੀ ਬਹੁਤ ਵੱਡੀਆਂ ਨੇ, ਸਰਦਾਰੀਆਂ ਬਖਸ਼ੀਆਂ, ਮਾਣ ਬਖਸ਼ੇ ਨੇ। ਜਿਨ ਦਿਨ ਕਰਕੇ ਕੀਤੀ ਰਾਤ, ਕਹਿੰਦੇ ਜਿਸ ਪਰਮੇਸ਼ਰ ਨੇ ਜੀਵਾਂ ਦੇ ਕਾਰ ਵਿਹਾਰ ਚਲਾਉਣ ਵਾਸਤੇ ਦਿਨ ਬਣਾਇਆ, ਦਿਨ ਬਣਾ ਕੇ ਫਿਰ ਆਰਾਮ ਕਰਨ ਲਈ ਰਾਤ ਬਣਾਈ, ਜੇ ਦਿਨ ਹੀ ਰਹਿੰਦਾ ਤਾਂ ਸਾਰੇ ਲੋਕ ਧੰਦਿਆਂ ਵਿੱਚ ਹੀ ਮਰ ਜਾਂਦੇ, ਜੇ ਰਾਤ ਹੁੰਦੀ ਤਾਂ ਸਾਰੇ ਲੋਕ ਅੰਧ ਧੁੰਦ ਵਿੱਚ ਹੀ ਘਬਰਾਏ ਰਹਿੰਦੇ। ਸੋ ਜਿਵੇਂ ਨੌਰਥ ਪੋਲ ਵੱਲ, ਉੱਥੇ ਕਿੰਨਾ ਚਿਰ ਕਹਿੰਦੇ ਹਨੇਰਾ ਹੀ ਰਹਿੰਦਾ ਕਿਸੇ ਥਾਂ ਦੇ ਉੱਤੇ, ਫਿਰ ਇਸੇ ਨਾਰਵੇ ਵੱਲ ਵੀ 2 ਘੰਟੇ ਹੀ ਰਾਤ ਪੈਂਦੀ, ਫਿਰ ਦਿਨ ਹੀ ਚੜਿਆ ਰਹਿੰਦਾ, ਕਈ ਥਾਂ ਦੇ ਉੱਤੇ ਰਾਤ ਹੀ ਰਹੀ ਜਾਂਦੀ, ਘੰਟਾ ਕਿ ਸੂਰਜ ਚੜ੍ਹਦਾ, ਕਿਉਂਕਿ ਸੂਰਜ ਉੱਥੇ ਥੋੜਾ ਜਿਹਾ ਪਾਸੇ ਪਾਸੇ ਨਿਕਲ ਜਾਂਦਾ, ਮਾੜੀ ਜੀ ਲੋ ਜੀ ਹੋ ਕੇ ਫਿਰ ਬੰਦ ਹੋ ਜਾਂਦਾ। ਕਿਉਂ ਮਹਾਰਾਜ ਕਹਿੰਦੇ ਨੇ ਕਿ ਅਸੀਂ ਰਾਤ ਅਤੇ ਦਿਨ ਸੋਚ ਕੇ ਹੀ ਬਣਾਏ ਨੇ, ਖਸਮ ਵਿਸਾਰ ਹੈ ਤੇ ਕਮਜਾਤ, ਇਹੋ ਜਿਹੇ ਵਾਹਿਗੁਰੂ ਮਾਲਕ ਨੂੰ ਜਿਹੜੇ ਲੋਕ ਵਿਸਾਰਦੇ ਨੇ, ਜਿਹਨੇ ਇੰਨਾ ਇੰਨਾ ਕੁਛ ਬਣਾਇਆ, ਉਹ ਪੁਰਸ਼ ਕਹਿੰਦੇ ਕਮਜਾਤ ਨੇ, ਨੀਵੀਂ ਜਾਤੀ ਵਾਲੇ ਨੇ, ਚੰਡਾਲ ਨੇ ਉਹ। ਨਾਨਕ ਨਾਵੈ ਬਾਜ ਸਨਾਤ, ਮਹਾਰਾਜ ਕਹਿੰਦੇ ਪਰਮੇਸ਼ੁਰ ਦਾ ਨਾਮ ਜਪੇ ਤੋਂ ਬਿਨਾਂ ਜੀਵ ਜਿਹੜੇ ਸਨਾਤ ਹੁੰਦਾ ਭੂਤ ਨੇ ਪ੍ਰੇਤ ਆਦਿਕ। ਇਹ ਲਈ ਜੀਵ ਨੂੰ ਹਰ ਵੇਲੇ ਨਾਮ ਜਪਣਾ ਚਾਹੀਦਾ, ਕਿਉਂਕਿ ਭੂਤ ਪ੍ਰੇਤ ਤਾਂ ਨਾਮ ਜਪ ਹੀ ਨਹੀਂ ਸਕਦੇ, ਉਹ ਤਾਂ ਅੱਗ ਲੱਗ ਜਾਂਦੀ, ਉਹ ਨਹੀਂ ਕਹਿ ਸਕਦੇ ਵਾਹਿਗੁਰੂ। ਤਾਂ ਜਿੱਥੇ ਕੀਰਤਨ ਹੁੰਦਾ ਭੱਜ ਜਾਂਦੇ ਨੇ, ਅੱਗ ਲੱਗ ਜਾਂਦੀ ਉਹਨਾਂ ਨੂੰ, ਤਾਂ ਉਹ ਨਹੀਂ ਨੇੜੇ ਜਾ ਸਕਦੇ। ਇੱਕ ਮਨੁੱਖਾ ਜਨਮ ਹੀ ਜਿੱਥੇ ਆਪਾਂ ਸਤਸੰਗਤ ਕਰ ਸਕਦੇ ਹਾਂ, ਬਹਿ ਕੇ ਨਾਮ ਜਪ ਸਕਦੇ ਹਾਂ। ਇਉਂ ਸਤਿਗੁਰੂ ਮਹਾਰਾਜ ਨੇ ਪਾਵਨ ਦੋ ਸ਼ਬਦਾਂ ਦੇ ਰਾਹੀਂ ਉਪਦੇਸ਼ ਦਿੱਤਾ। ਰਹਿ ਰਾਸਤਾ ਆਪਾਂ ਰੋਜ਼ ਹੀ ਪੜ੍ਹਦੇ ਹਾਂ, ਛੇਤੀ ਛੇਤੀ ਪੜ੍ਹੀ ਮੁਕਾਇਆ ਕੰਮ, ਪਰ ਅਰਥਾਂ ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਕਿ ਇਹਦੇ ਵਿੱਚ ਅੱਜ ਉਪਦੇਸ਼ ਕੀ ਦਿੱਤਾ। ਜੇ ਆਪਾਂ ਅਰਥ ਸੁਣਦੇ ਹਾਂ ਤਾਂ ਕਿੰਨਾ ਮਨ ਟਿਕਦਾ, ਰਹਿ ਰਾਸ ਦੇ ਵਿੱਚ ਕਿੰਨੀਆਂ ਮਹਾਰਾਜ ਨੇ ਸਿੱਖਿਆਵਾਂ ਦਿੱਤੀਆਂ ਨੇ। ਇਸ ਕਰਕੇ ਆਪਾਂ ਨੂੰ ਰਹਿ ਰਾਸ ਦਾ ਪਾਠ ਕੰਠ ਕਰ ਲੈਣਾ ਚਾਹੀਦਾ, ਰੋਜ਼ ਰਹਿ ਰਾਸ ਪੜ੍ਹਨੀ, ਹਰ ਰੋਜ਼ ਸੌਣ ਲੱਗਿਆਂ ਕੀਰਤਨ ਸੋਹਲੇ ਦਾ ਪਾਠ ਕਰਨਾ, ਅੰਮ੍ਰਿਤ ਵੇਲੇ ਪੰਜ ਬਾਣੀਆਂ ਪੜ੍ਹਨੀਆਂ, ਆਸਾ ਦੀ ਵਾਰ, ਇਸੇ ਤਰ੍ਹਾਂ ਪੰਜ ਗ੍ਰੰਥੀ ਦਾ ਨਿਤਨੇਮ ਬਹੁਤ ਗੁਰਸਿੱਖ ਕਰਦੇ। ਔਰ ਕੋਸ਼ਿਸ਼ ਕਰੋ ਮਹਾਰਾਜ ਵੱਧ ਤੋਂ ਵੱਧ ਬਾਣੀ ਸਾਨੂੰ ਪੜਵਾਉਣ, ਕਿਰਪਾ ਹੋਵੇ ਸਾਡੇ ਉੱਤੇ। ਰਾਤ ਦਿਨ ਮੂਲ ਮੰਤਰ ਸਿਮਰਨ ਕਰਦੇ ਰਹੀਏ, ਵਾਹਿਗੁਰੂ ਮੰਤਰ, ਸਤਿਗੁਰੂ ਕਿਰਪਾ ਕਰਨ, ਇਹ ਨਾਮ ਦੀ ਦਾਤ ਸੱਚੇ ਪਾਤਸ਼ਾਹ ਦੇਣ। ਵਾਹਿਗੁਰੂ ਵਾਹਿਗੁਰੂ
ਕਬੋ ਨਾ ਛਾਡਾ ਖੇਤ ਧੰਨ ਧੰਨ ਬਾਬਾ ਜੀਤ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਵਾਹਿਗੁਰੂ 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 ਧੰਨ ਧੰਨ ਬਾਬਾ ਉਦੈ ਸਿੰਘ ਜੀ, ਧੰਨ ਧੰਨ ਬਾਬਾ ਉਦੈ ਸਿੰਘ ਜੀ, ਧੰਨ ਧੰਨ ਭਾਈ ਬਚਿੱਤਰ ਸਿੰਘ ਜੀ, ਧੰਨ ਧੰਨ ਭਾਈ ਬਚਿੱਤਰ ਸਿੰਘ ਜੀ, ਧੰਨ ਧੰਨ ਭਾਈ ਜੀਵਨ ਸਿੰਘ ਜੀ, ਧੰਨ ਧੰਨ ਭਾਈ ਜੀਵਨ ਸਿੰਘ ਜੀ, ਧੰਨ ਗੁਰੂ ਕਾ ਖਾਲਸਾ, ਧੰਨ ਗੁਰੂ ਕਾ ਖਾਲਸਾ, ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੋ ਆਓ ਸਾਧ ਸੰਗਤ ਜੀ, ਸਮੁੱਚੇ ਸਿੰਘਾਂ ਦਾ ਨਾਮ ਕਾਫੀ ਜ਼ਿਆਦੇ ਸਿੰਘ ਵੈਸੇ ਬੈਠ ਕੇ ਜੇ ਯਾਦ ਕਰੀਏ, ਸ੍ਰੀ ਚਮਕੌਰ ਸਾਹਿਬ ਜਦੋਂ ਜਾਈਏ ਮੱਥਾ ਟੇਕਣ, ਖੱਬੇ ਪਾਸੇ ਬੋਰਡ ਦੇ ਉੱਤੇ ਨਾਮ ਲਿਖੇ 40 ਸ਼ਹੀਦ ਹੋਏ ਜਿਹੜੇ ਸਿੰਘ, ਸ੍ਰੀ ਮੁਕਤਸਰ ਸਾਹਿਬ ਵੀ 40 ਦੇ ਨਾਮ ਲਿਖੇ ਹੋਏ ਨੇ, ਅਥਵਾ ਜੀ ਟਕਸਾਲ ਦੀ ਪੋਥੀ ਹੈ ਗੁਰਬਾਣੀ ਪਾਠ ਦਰਪਣ, ਗੁਰਬਾਣੀ ਪਾਠ ਦਰਸ਼ਨ, ਇਹਨਾਂ ਵਿੱਚ ਵੀ ਉਹਨਾਂ ਦੇ ਨਾਮ ਆਉਂਦੇ ਨੇ ਸਿੰਘਾਂ ਦੇ, ਵੀ ਉਹਨਾਂ ਨੇ ਸ਼ਹੀਦੀਆਂ ਪਾਈਆਂ। ਭਾਈ ਸੰਗਤ ਸਿੰਘ ਵਰਗੇ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਜੀ ਵਰਗੇ ਯੋਧੇ, ਇੰਨੀਆਂ ਕੁਰਬਾਨੀਆਂ ਵਾਲੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਅੱਜ ਸਾਰਾ ਦਿਨ ਉਹਨਾਂ ਨੂੰ ਵਾਰ ਵਾਰ ਸਿਰ ਝੁਕਾਓ, ਵਾਰ ਵਾਰ ਸਿਰ ਝੁਕਾਓ, ਨਮਸਕਾਰ। ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾਇ ਹੈ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ।